कीमत विच मिलदा
AIG Asian Food Center Indo Canadian Groceries Phal Fruit Dala Sabziyan di One Stop Shop Nale Sade Kol India Le Bhande Plata Batiya Sab Kuch Milda Hai Sadi Sariyan Hi Locations Te Soniya Soniya Rakhdiyan di Beshumar Variety Vi Hai Asian Food Center Diyan Ontario Vich 9 Locations Vichon Jithe Marzi Aa Jao
ਸਨ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ
ਆਹੋ ਨੀ ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ
ਆਹੋ ਜੀ ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ
ਅੱਛਾ ਭੈਣੇ ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ ਦੇਖੋ ਜੀ ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ ਦੂਜਾ ਉਹ ਹਸਪਤਾਲ ਬਣਾ ਰਿਹਾ ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ ਹੋਰ ਕੀ ਗਣਾਵਾਂ ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ
ਹਾਂ ਭੈਣ ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ
ਆਥੋਰਾਈਜ਼ਡ ਬਾਈ ਦ CFO ਫਾਰ ਦ ਬ੍ਰੈਂਪਟਨ ਵੈਸਟ PC ਰਾਈਡਿੰਗ ਐਸੋਸੀਏਸ਼ਨ
ਲਾਈਫ ਵਿਜ਼ਟਡ ਡਿਸੇਬਿਲਟੀ ਮਾਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈ ਵਿਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ ਥੈਂਕ ਯੂ
416-917-1456 416-917-1456 ਰਾਜਪਾਲ ਬਰਾੜ
HK Tire Center ਤੋਂ cars and trucks ਤੇ brand new ਜਾਂ old tires ਲੈ ਸਕਦੇ ਹੋ
BF Goodrich, Hemcock, Firestone, Chinese tires ਮਿਲਦੇ ਨੇ
24/7 road service available HK Tire Center 6191 Atlantic Drive, Mississauga call ਕਰੋ Bhuta Chahal ਨੂੰ 647-295-4600 647-295-4600 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰੈਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6667।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਠੰਡ ਠੁੰਡ ਤੋਂ ਬਚੇ ਹੋਏ ਹੋ? ਚਲੋ ਚੰਗੀ ਗੱਲ ਹੈ ਜੀ, ਬਚੇ ਰਹੋ। ਅਜੇ 15-20 ਦਿਨ, 10 ਦਿਨ ਹੋਰ ਆ ਠੰਡ। ਆ ਖਬਰਾਂ ਕਾਫੀ ਆ ਰਹੀਆਂ, ਕਈ ਇੰਟਰਸਟਿੰਗ ਖਬਰਾਂ ਨੇ। ਤੁਸੀਂ ਕਹੋਗੇ ਜੀ ਇੰਟਰਸਟਿੰਗ ਖਬਰਾਂ ਕਿਹੜੀਆਂ ਹੁੰਦੀਆਂ ਨੇ? ਖਬਰਾਂ ਤਾਂ ਖਬਰਾਂ ਹੁੰਦੀਆਂ ਨੇ, ਕੁਝ ਖਬਰਾਂ ਹੁੰਦੀਆਂ ਜਿਹੜੀਆਂ ਡਿਪਰੈਸ ਜੇ ਕਰ ਜਾਂਦੀਆਂ ਆਪਾਂ ਨੂੰ, ਕੁਝ ਖਬਰਾਂ ਹੁੰਦੀਆਂ ਜਿਹੜੀਆਂ ਹੁੰਦੀਆਂ ਤਾਂ ਮਾੜੀਆਂ, ਪਰ ਉਹ ਸੁਣ ਕੇ ਪੜ੍ਹ ਕੇ ਥੋੜਾ ਜਿਹਾ ਹਾਸਾ ਆ ਜਾਂਦਾ, ਹਨਾ। ਖਾਸ ਕਰਕੇ ਖਬਰਾਂ ਜਿਹੜੀਆਂ ਖਾਣ ਪੀਣ ਵਾਲੀਆਂ ਹੋਣ ਨਾ, ਉਹਨਾਂ ਨੂੰ ਪੜ੍ਹ ਕੇ ਹਾਸਾ ਆਉਂਦਾ। ਮੈਂ ਇੱਕ ਦਿਨ ਤੁਹਾਡੇ ਨਾਲ ਬੜੀ ਡਿਟੇਲ ਦੇ ਵਿੱਚ ਡਿਸਕਸ਼ਨ ਸਾਂਝੀ ਕੀਤੀ ਸੀ। ਉਹ ਡਿਸਕਸ਼ਨ ਤਾਂ ਸੀਗੀ ਪੁਲਿਸ ਬਾਰੇ, ਪੁਲਿਸ ਵਾਚ ਡੌਗ ਆ ਜਿਹੜਾ, ਉਹਨਾਂ ਨੇ ਰਿਪੋਰਟ ਦਿੱਤੀ ਸੀ ਤੇ ਉਹਨਾਂ ਨੇ ਦੋ ਜਿਹੜੇ ਪੁਲਿਸ ਆਫਿਸਰ ਸੀ ਉਹਨਾਂ ਨੂੰ ਮਤਲਬ ਉਹਨਾਂ ਦੇ ਕੇਸ ਚੱਲ ਪਏ, ਚਾਰਜ ਕਰ ਲਿਆ ਸੀ ਉਹਨਾਂ ਨੂੰ, ਕਿਉਂਕਿ ਉਹ ਰੋਂਗ ਸਾਈਡ ਜਿਹੜਾ ਹਾਈਵੇ, ਮਤਲਬ ਰੋਂਗ ਸਾਈਡ ਤੇ ਉਹ ਚੋਰ ਨੂੰ ਫੜਨ ਦੇ ਲਈ ਉਹਨਾਂ ਨੇ ਗੱਡੀਆਂ ਮਗਰ ਲਾਤੀਆਂ ਸੀ। ਹਾਲਾਂਕਿ ਮੌਕੇ ਤੇ ਹੀ ਜਿਹੜੇ ਉਹਨਾਂ ਦੂਸਰੇ ਪੁਲਿਸ ਆਫਿਸਰ ਨੇ ਅਹਿਸਾਸ ਕਰ ਲਿਆ ਸੀ, ਤੇ ਬਾਅਦ ਦੇ ਵਿੱਚ ਇਹ ਖਬਰ ਤਾਂ ਇਸ ਤਰ੍ਹਾਂ ਸੀ ਵੀ ਇਹ ਬਹੁਤ ਗੰਭੀਰ ਗਲਤੀ ਸੀਗੀ, ਹਨਾ। ਇਹਦੇ ਨਾਲ ਫਿਰ ਅੱਗੇ ਤੁਹਾਨੂੰ ਪਤਾ ਵੀ ਜਿਹੜਾ ਚੋਰ ਸੀਗਾ, ਚੋਰੀ ਕਰਕੇ ਭੱਜਿਆ ਸੀ ਜਿਹੜਾ, ਉਹ ਵੀ ਮਰ ਗਿਆ, ਤੇ ਨਾਲ ਇੱਕ ਜਿਹੜਾ ਛੋਟਾ ਬੱਚਾ ਸੀ ਉਹਦੀ ਡੈਥ ਹੋ ਗਈ, ਤੇ ਨਾਲ ਹੀ ਜਿਹੜੇ ਬਜ਼ੁਰਗ ਉਹਨਾਂ ਦੇ ਦਾਦਾ ਦਾਦੀ ਆਏ ਹੋਏ ਸੀ ਉਹਨਾਂ ਦੀ ਡੈਥ ਹੋ ਗਈ, ਹਨਾ। ਚਲੋ ਇਹ ਤਾਂ ਇੱਕ ਖਬਰ ਸੀ, ਪਰ ਉਹ ਚੋਰੀ ਕਰਕੇ ਭੱਜਿਆ ਸੀ ਜਿਹੜਾ, ਉਹ ਪਤਾ ਕੀ ਕਰਕੇ ਭੱਜਿਆ ਸੀ? ਉਹ LCBO ਦੇ ਵਿੱਚੋਂ ਸ਼ਰਾਬ ਸ਼ਰੂਬ ਚੋਰੀ ਕਰਕੇ ਭੱਜਿਆ ਸੀ, ਹਨਾ। ਹਾਂ ਹੁਣ ਅੱਛਾ, ਉਹ ਵੀ ਸੀਗਾ ਤੁਹਾਨੂੰ ਪਤਾ ਜਿਹੜੇ ਆਮ ਕਰਕੇ ਇੱਥੇ ਆਪਣੇ ਫੜੇ ਜਾਂਦੇ ਆਪਾਂ ਸਮਝ ਗਏ ਨਾ ਤੁਸੀਂ, ਜਿਵੇਂ ਹੁਣ ਬਾਰਡਰ ਤੇ ਫੜੇ ਜਾਂਦੇ ਆ ਬਹੁਤੇ ਆਪਣੇ ਹੀ ਹੁੰਦੇ ਆ। ਹਾਸਾ ਇਸ ਕਰਕੇ ਆਉਂਦਾ ਵੀ ਉਹ ਸ਼ਰਾਬ ਦਾ ਟਰੱਕ ਚੋਰੀ ਕਰਕੇ ਭੱਜਿਆ ਸੀ। ਆਹ ਖਬਰ ਪੜ੍ਹ ਕੇ ਹਾਸਾ ਇਸ ਕਰਕੇ ਆ ਰਿਹਾ ਵੀ ਇਹ ਮੱਖਣ ਚੋਰੀ ਕਰਕੇ ਭੱਜ ਰਹੇ ਸੀਗੇ, ਭੱਜ ਰਹੇ ਸੀ ਜਾਂ ਭੱਜੇ ਸੀ ਜਾਂ ਚਾਰਜ ਹੋਇਆ, ਹੁਣ ਤਾਂ ਚਾਰਜ ਹੋਇਆ ਜੇ, ਇਹ ਵੀ ਆਪਣੇ ਹੀ ਨੇ। ਦੇਖੋ ਕਿਹੜੇ ਕਿਹੜੇ ਨੇ ਇਹ, ਕਹਿੰਦੇ $60,000 ਦਾ ਮੱਖਣ ਸੀ। ਅੱਛਾ ਇਹਨਾਂ ਦੇ ਵਿੱਚ ਨੇ ਜੀ ਵਿਸ਼ਵਜੀਤ ਸਿੰਘ, ਨਾਂ ਦੇਖੋ ਕਿੰਨਾ ਸੋਹਣਾ, ਵਿਸ਼ਵਜੀਤ ਜਾਣੀ ਵਿਸ਼ਵ ਨੂੰ ਜਿੱਤਣ ਵਾਲਾ, ਉਹ ਵੀ ਮੱਖਣ ਖਾ ਕੇ ਚੋਰੀ ਦਾ, ਹਨਾ। ਇੱਕ ਸੁਖਮੰਦਰ ਸਿੰਘ, ਇੱਕ ਦਲਵਾਲ ਸਿੱਧੂ, ਇੱਕ ਕਮਲਦੀਪ ਸਿੰਘ, ਇੱਕ ਹਰਕੀਰਤ ਸਿੰਘ, ਮੈਂ 5 ਗਿਣਾਏ ਨੇ ਅਜੇ। ਵਿਸ਼ਵਜੀਤ ਸਿੰਘ, ਸੁਖਮੰਦਰ ਸਿੰਘ, ਦਲਵਾਲ ਸਿੱਧੂ, ਕਮਲਦੀਪ ਸਿੰਘ, ਹਰਕੀਰਤ ਸਿੰਘ ਤੇ ਨਵਦੀਪ ਚੌਧਰੀ, ਇਹ ਚੌਧਰੀ ਪਤਾ ਨੀ ਕਿਵੇਂ ਫਸ ਗਿਆ ਵਿਚ। ਆਮ ਕਰਕੇ ਜਿਹੜਾ ਕੰਮ ਹੈ ਤੁਹਾਨੂੰ ਪਤਾ ਵੀ ਇਹ ਬਰਾੜ, ਸਿੱਧੂ, ਧਾਲੀਵਾਲ, ਸੰਧੂ ਹਨਾ, ਢਿੱਲੋਂ ਇਹ ਜੇ ਫੜੇ ਜਾਂਦੇ ਹੁੰਦੇ ਨੇ। ਇਹ ਮੈਂ ਮਜ਼ਾਕ ਚ ਕਹਿ ਰਿਹਾ ਗੱਲ ਹਨਾ, ਤਵਾ ਨਾ ਲਾਉਣ ਲੱਗ ਜਾਓ ਮੇਰੇ ਤੇ। ਬਾਰਡਰਾਂ ਤੇ ਜਿਹੜੇ ਟਰੱਕ ਟਰੁੱਕ ਫੜੇ ਜਾਂਦੇ ਆ ਮੈਰੂਆਨਾ ਵਾਲੇ, ਨਸ਼ੇ ਨੁਸ਼ੇ ਵਾਲੇ, ਉਹਦੇ ਚ ਵੀ ਆਪਾਂ ਮੂਹਰੇ ਹੁੰਦੇ ਆ। ਤੇ ਚੋਰ ਚੋਰੀ ਕਰਕੇ ਭੱਜ ਰਿਹਾ ਪੁੱਠੇ ਪਾਸੇ ਹਾਈਵੇ ਤੇ, ਉਹ ਵੀ ਆਪਾਂ ਤੇ ਹੁਣ ਮੱਖਣ ਚੋਰੀ ਚ ਨਾ ਗਏ। ਵੈਸੇ ਸੱਚ ਮੈਂ ਭੁੱਲ ਗਿਆ ਸੀ, ਆਪਣੇ ਤਾਂ ਇੱਕ ਭਗਵਾਨ ਵੀ ਹੈਗੇ ਨੇ ਜਿਹੜੇ ਮੱਖਣ ਚੋਰੀ ਕਰਦੇ ਹੁੰਦੇ ਸੀ, ਪਤਾ ਨੀ ਉਹਨਾਂ ਤੋਂ ਹੀ ਸਿੱਖਿਆ ਨਾ ਲੈ ਲਈ ਹੋਵੇ ਇਹਨਾਂ ਨੇ। ਚਲੋ ਜੀ, ਗੱਲਬਾਤ ਕਹਿਣ ਦਾ ਮਤਲਬ ਇਹ ਹੈਗਾ ਵੀ ਆਪਣੀ ਬਦਨਾਮੀ ਕਾਫੀ ਹੋ ਰਹੀ ਆ। ਕਾਰਾਂ ਕੂਰਾਂ ਚੋਰੀ ਕਰਨ ਦੇ ਵਿਚ ਵੀ ਆਪਣੇ ਬੰਦਿਆਂ ਦੇ ਨਾਂ ਆਉਂਦੇ ਨੇ, ਤੇ ਪਹਿਲਾਂ ਜਿਹੜੇ ਕਾਫੀ ਸਾਲ ਪਹਿਲਾਂ ਨਾ, 10-12-15 ਸਾਲ ਪਹਿਲਾਂ, ਮੈਰੂਆਨਾ ਤਾਂ ਹੁਣ ਕਹਿਣ ਲੱਗੇ ਨਾ, ਆਪਣੇ ਪੰਜਾਬੀਆਂ ਚ ਮਸ਼ਹੂਰ ਹੁੰਦੇ ਸੀ ਡੋਡੇ, ਕਹਿੰਦੇ ਇੱਥੇ ਵਿਕਦੇ ਹੁੰਦੇ ਸੀ ਆਮ ਹੀ ਹਨਾ। ਤੇ ਉਹ ਫਿਰ ਕਹਿੰਦੇ ਕਈਆਂ ਨੇ ਟਰੱਕਾਂ ਦੇ ਟਰੱਕ ਆ ਜਿਹੜੇ ਡੋਡੇ ਉਧਰਲੇ ਪਾਸੇ ਬਾਰਡਰ ਦੇ ਲੈ ਕੇ ਗਏ ਜਾਂ ਲੈ ਕੇ ਆਉਂਦੇ ਹੁੰਦੇ ਸੀ। ਤੇ ਮੈਂ ਹੈਰਾਨ ਆ ਵੀ ਆ ਜਿਹੜੇ ਮੱਖਣ ਚੋਰੀ ਵਾਲਾ ਕੰਮ ਆ ਜਿਹੜਾ, ਇਹਦੀ ਚਰਚਾ ਤਾਂ ਵੈਸੇ ਸਟੋਰਾਂ ਚ ਕਦੇ ਨਾ ਕਦੇ ਜਿਹੜੇ ਗਰੋਸਰੀ ਕਰਨ ਜਾਂਦੇ ਆ ਲੇਡੀਜ਼ ਆਮ ਕਰਕੇ ਜਾਂਦੀਆਂ, ਇਧਰ ਉਧਰੋਂ ਗੱਲਾਂ ਸੁਣਦੇ ਹੁੰਦੇ ਸੀ। ਅੱਛਾ, ਇਹ ਮੈਨੂੰ ਬਾਹਰਲੇ ਸਟੋਰਾਂ ਦਾ ਤਾਂ ਪਤਾ ਨੀ, ਬਰੈਂਪਟਨ ਦੇ ਵਿਚ ਜਿਹੜੇ ਵੱਡੇ ਸਟੋਰ ਵੀ ਨੇ ਨਾ, ਉਹ ਖਾਸ ਨਿਗਾਹ ਰੱਖਦੇ ਨੇ ਬਈ ਚੋਰੀ ਆ ਜਿਹੜੀ ਇਹ ਕਿਉਂ ਹੋ ਰਹੀ ਹੈ ਇੱਥੇ। ਪਹਿਲਾਂ ਥੋੜਾ ਜਿਹਾ ਕੰਮ ਸੀ ਜਿਹੜਾ ਉਹ ਰਿਲੈਕਸ ਸੀਗਾ, ਤੇ ਅੱਜ ਕੱਲ ਸਕੈਨਰਸ ਤੇ ਵੀ ਬੰਦੇ ਜੇ ਖੜਾਏ ਹੁੰਦੇ ਆ ਉਹਨਾਂ ਨੇ ਸੈਲਫ ਸਕੈਨਿੰਗ ਕਰਦੇ ਆ ਜਿਹੜੇ, ਖਾਸ ਕਰਕੇ ਗਰੋਸਰੀ ਸਟੋਰਾਂ ਤੇ। ਮਤਲਬ ਮੇਰੇ ਕਹਿਣ ਦਾ ਮਤਲਬ ਹੈਗਾ ਵੀ ਵਿਸ਼ਵਾਸ ਜਿਹਾ ਉੱਠ ਗਿਆ ਆਪਣੇ ਬੰਦਿਆਂ ਤੋਂ ਹਨਾ, ਆਪਣੀ ਕ੍ਰੈਡੀਬਿਲਟੀ ਆ ਜਿਹੜੀ ਨਾ ਉਹ ਬਾਹਰਲੇ ਦੇਸ਼ਾਂ ਦੇ ਵਿਚ ਘਟਦੀ ਜਾਂਦੀ ਆ। ਕਿੱਥੇ ਆਪਣੇ ਵੱਡੇ ਵਡੇਰੇ ਸੀ ਜਿਹੜੇ 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 ਆਪਣੇ ਤੋਂ ਪਹਿਲੀਆਂ ਜਨਰੇਸ਼ਨ ਵਾਲੇ ਸੀ ਜਿਹੜੇ ਇੱਥੇ ਆਏ ਸੀ, ਤੇ ਉਹਨਾਂ ਨੇ ਬੜੀਆਂ ਪ੍ਰੋਬਲਮ ਚੋਂ ਨਿਕਲ ਕੇ ਆਪਣਾ ਇੱਕ ਇਮੇਜ ਬਣਾਇਆ ਸੀਗਾ ਇੱਥੇ। ਉਸ ਇਮੇਜ ਦੇ ਵਿਚ ਇਹ ਸੀਗਾ ਵੀ ਆਪਾਂ ਮਿਹਨਤੀ ਲੋਕ ਆ, ਆਪਾਂ ਮਤਲਬ ਜਿਹੜੀਆਂ ਕੰਡੀਸ਼ਨ ਜਦੋਂ ਬੜੀਆਂ ਹਾਰਸ਼ ਕੰਡੀਸ਼ਨ ਹੁੰਦੀਆਂ ਨਾ, ਬਹੁਤ ਮਾੜੇ ਹਾਲਾਤ ਹੁੰਦੇ ਆ, ਉਦੋਂ ਵੀ ਆਪਾਂ ਸਖ਼ਤ ਮਿਹਨਤ ਕਰਦੇ ਆ। ਆਪਾਂ ਨੂੰ ਤਾਂ ਕਿਹਾ ਵੀ ਗਿਆ ਵੀ ਈਵਨ ਚਲੋ ਮੈਂ ਕਿਸੇ ਹੋਰ ਕੰਟੈਕਸਟ ਚ ਗੱਲ ਕਰਦਾ ਵੀ ਮੰਗਣਾ ਵੀ ਨੀ ਚਾਹੀਦਾ, ਬਈ ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾਏ ਤਾਂ ਚੋਰੀ ਵਾਲੀ ਗੱਲ ਆ ਫੇਰ ਹਨਾ। ਆਪਾਂ ਨੂੰ ਸਿੱਖਿਆ ਜਾਂ ਆਪਣੀਆਂ ਪਹਿਲੀਆਂ ਪੀੜ੍ਹੀਆਂ ਵਾਲੇ ਇਹੀ ਕਹਿੰਦੇ ਹੁੰਦੇ ਸੀ ਵੀ ਤੁਸੀਂ ਥੋੜੇ ਜਿਹੇ ਗੁਜ਼ਾਰਾ ਕਰ ਲਓ, ਪਰ ਚੋਰੀ ਕਰਨਾ, ਮੰਗਣਾ, ਇੱਕ ਤਾਂ ਚਲੋ ਕੋਈ ਮੈਂਟਲ ਇਲਨੈਸ ਹੋ ਸਕਦੀ ਹੈ ਨਾ ਕਿਸੇ ਨੂੰ, ਕਿਸੇ ਦੇ ਹਾਲਾਤ ਇਹੋ ਜਿਹੇ ਹੋ ਸਕਦੇ ਆ, ਉਹ ਫੇਰ ਕਿਤੇ ਗੱਲ ਕਰਾਂਗੇ। ਪਰ ਹੱਟਾ ਕੱਟਾ ਬੰਦਾ ਜਿਹੜਾ ਨੌਜਵਾਨ ਬੰਦਾ, ਇਹ ਸਾਰੇ 22-24 ਸਾਲ ਦੇ ਦੋਸਤੋ, ਤੇ ਇਵੇਂ ਕਾਰਾਂ ਚੋਰੀ ਕਰਨ ਵਾਲੇ ਵੀ ਸਾ ਬਹੁਤੇ ਆ ਜਿਹੜੇ 22-24-25 ਸਾਲ ਦੇ ਹੁੰਦੇ ਆ। ਕਈ ਵਾਰੀ ਹੈਰਾਨੀ ਹੁੰਦੀ ਆ ਬਈ ਜਿੰਨਾ ਕੁ ਇਮੇਜ ਸਾਡੇ ਪਹਿਲਿਆਂ ਨੇ ਬਣਾਇਆ ਹੋਇਆ ਨਾ, ਉਹ ਇਮੇਜ ਸਾਡੇ ਸਾਹਮਣੇ ਹੀ ਸਾਡੀਆਂ ਅੱਖਾਂ ਦੇ ਸਾਹਮਣੇ ਹੌਲੀ 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 ਕਰਕੇ ਨਾ ਖੁਰ ਰਿਹਾ ਇਮੇਜ, ਉਹ ਉਸ ਦਾ ਦੁੱਖ ਹੁੰਦਾ। ਪੰਜਾਬੀ ਬੰਦਿਆਂ ਬਾਰੇ ਮਸ਼ਹੂਰ ਸੀ, ਹੁਣ ਵੀ ਮਸ਼ਹੂਰ ਆ, ਸਿੱਖਾਂ ਬਾਰੇ ਮਸ਼ਹੂਰ ਆ ਬਈ ਜਿੱਥੇ ਵੀ ਕਿਤੇ ਆਫ਼ਤ ਆਉਂਦੀ ਆ ਆਪਣੀ ਜਾਨ ਆ ਜਿਹੜੀ ਇਹ ਤਲੀ ਤੇ ਰੱਖ ਕੇ ਜ਼ੋਖਮ ਚ ਪਾ ਕੇ ਉੱਥੇ ਮਦਦ ਕਰਦੇ ਆ। ਕਿਤੇ ਹੜ੍ਹ ਆਵੇ, ਕਿਤੇ ਭੁਚਾਲ ਆਵੇ, ਕਿਤੇ ਕੋਈ ਵੀ ਕੁਦਰਤੀ ਆਫ਼ਤ ਆਵੇ, ਇੱਕ ਤਾਂ ਇਹ ਇਮੇਜ ਬਣਿਆ, ਦੂਜੇ ਪਾਸੇ ਆਹ ਜਿਹੜੇ ਇਮੇਜ ਆ ਵਿਗਾੜ ਰਹੇ ਆ। ਦੇਖੋ ਬਾਹਰਲੇ ਦੇਸ਼ਾਂ ਦੇ ਵਿਚ ਆਪਾਂ ਘੱਟ ਗਿਣਤੀ ਚ, ਭਾਵੇਂ ਲੱਖਾਂ ਦੀ ਗਿਣਤੀ ਚ ਆ, ਪਰ ਫੇਰ ਵੀ ਘੱਟ ਗਿਣਤੀ ਚ ਆ ਤੇ ਦੂਰੋਂ ਨਜ਼ਰ ਆ ਜਾਂਦੇ ਆ। ਚਲੋ ਇੱਕ ਤਾਂ ਹੈਗਾ ਨਾ ਵੀ ਜਿਹੜਾ ਸਾਡਾ ਪਹਿਰਾਵਾ ਕੁਛ ਇਸ ਤਰ੍ਹਾਂ ਦਾ ਹੈਗਾ, ਅਸੀਂ ਦੂਰੋਂ ਦਿਸ ਜਾਂਦੇ, ਇਸ ਕਰਕੇ ਜਦੋਂ ਬੰਦਾ ਘੱਟ ਗਿਣਤੀ ਚ ਹੁੰਦਾ ਉਹਦਾ ਵੱਖਰਾ ਪਹਿਰਾਵਾ, ਵੱਖਰਾ ਕਲਚਰ ਹੁੰਦਾ, ਉਹ ਨਿਗਾਹ ਚ ਚੜ ਜਾਂਦਾ। ਇਮੇਜ ਬਣਾਉਣ ਨੂੰ ਬਹੁਤ ਦੇਰ ਲੱਗਦੀ ਆ, ਦਹਾਕੇ ਲੱਗ ਜਾਂਦੇ ਨੇ, ਕਈ ਵਾਰੀ ਸੈਂਕੜੇ ਸਾਲ ਲੱਗ ਜਾਂਦੇ ਨੇ। ਇਮੇਜ ਖੋਰ ਨੂੰ ਇੱਕ ਮਿੰਟ ਵੀ ਨਹੀਂ ਲੱਗਦਾ, ਪੁੱਠਾ ਸਿੱਧਾ ਕੰਮ ਕਰੋ ਤੇ ਜਿਵੇਂ ਆਹ ਕਰ ਰਹੇ ਨੇ, ਉਹਦੇ ਨਾਲ ਇਮੇਜ ਹੌਲੀ 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 ਸਾਡਾ ਖੁਰ ਰਿਹਾ। ਇਹ ਗੱਲ ਆ ਜਿਹੜੀ ਮਤਲਬ ਸਾਨੂੰ ਧਿਆਨ ਚ ਰੱਖਣੀ ਚਾਹੀਦੀ ਆ। ਚਲੋ ਇਹ ਤਾਂ ਖਬਰਾਂ ਹੁੰਦੀਆਂ ਨੇ ਜੀ, ਪਰ ਖਬਰਾਂ ਦੇ ਵਿੱਚੋਂ ਗੱਲ ਆ ਜਿਹੜੀ ਉਹ ਇਹ ਨਿਕਲਦੀ ਆ ਬਈ ਮਾੜੇ ਹਾਲਾਤ ਨੇ। ਮੈਂ ਇਹ ਨਹੀਂ ਕਹਿੰਦਾ ਬਈ ਬਹੁਤੇ ਐਂ ਕਰਦੇ ਨੇ, ਹੈ ਤਾਂ ਥੋੜੇ ਬੰਦੇ ਇਹ, ਬਹੁਤ ਬਹੁਤ ਥੋੜੇ ਨੇ, ਮਾਈਨਿਊਟ ਗਿਣਤੀ ਆ, ਪਰ ਕਿਉਂਕਿ ਆਪਾਂ ਘੱਟ ਗਿਣਤੀ ਦੇ ਵਿੱਚ ਆ, ਇਸ ਕਰਕੇ ਜਦੋਂ ਖਬਰਾਂ ਆਉਂਦੀਆਂ ਨੇ ਫਿਰ ਸਾਰਿਆਂ ਨੂੰ ਇੱਕੋ ਰੱਸੇ ਬੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਪਣੀ ਪੀੜ੍ਹੀ ਹੇਠਾਂ ਆਪ ਹੀ ਸੋਟਾ ਮਾਰਨਾ ਪੈਂਦਾ ਦੋਸਤੋ। ਆਪਾਂ ਆਪਸ ਵਿੱਚ ਗੱਲਾਂ ਕਰ ਸਕਦੇ ਹਾਂ, ਪਰ ਜਦੋਂ ਆਪਾਂ ਬਾਹਰ ਗੱਲ ਕਰਦੇ ਹਾਂ ਉਦੋਂ ਆਪਾਂ ਆਪਣੀਆਂ ਪੋਜ਼ਿਟਿਵ ਗੱਲਾਂ ਦੱਸਦੇ ਹਾਂ, ਪਰ ਆਪਾਂ ਜਦੋਂ ਆਪਣੇ ਪੋਤੜੇ ਫਰੋਲਦੇ ਹਾਂ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਆਪਣੇ ਵਿੱਚ ਵੀ ਬਹੁਤ ਲੋਕ ਹੈਗੇ ਨੇ ਜਿਹੜੇ ਸਾਡੀ ਕਮਿਊਨਿਟੀ ਦਾ ਨਾਂ ਜਿਹੜਾ ਉਹ ਬਦਨਾਮ ਕਰ ਰਹੇ ਨੇ। ਬਦਨਾਮ ਤਾਂ ਆਪੇ ਹੀ ਹੋ ਜਾਂਦਾ ਜੀ, ਦੇਖ ਲਓ ਹੁਣ ਤੁਸੀਂ ਵੀ ਚੋਰੀ ਵੀ ਕੀਤੀ। ਮੈਂ ਨਹੀਂ ਕਹਿੰਦਾ ਵੀ ਚੋਰੀ ਕੋਈ ਵੱਡੀ ਕਰਨੀ ਚਾਹੀਦੀ, ਵੱਡੀ ਵੀ ਨਹੀਂ ਛੋਟੀ ਵੀ ਨਹੀਂ, ਹੈਨਾ। ਤੇ ਗਰੋਸਰੀ ਸਟੋਰਾਂ ਦੇ ਉੱਤੇ ਕਈ ਵਾਰੀ ਮਾੜੀ ਜੀ ਨਿਗਾਹ ਨਾਲ ਦੇਖਿਆ ਜਾਂਦਾ ਹੁੰਦਾ, ਜਿੰਨੇ ਵੀ ਸਿਕਿਉਰਿਟੀ ਮੈਜਰਸ ਲਏ ਜਾ ਰਹੇ ਨੇ, ਬਸ ਜਿੱਥੇ ਜਿੱਥੇ ਆਪਾਂ ਹੈਗੇ ਆ ਉਹ ਕਿਸੇ ਖਾਸ ਗੱਲ ਵਾਲੇ ਇਸ਼ਾਰਾ ਕਰਦੇ ਨੇ। ਆਪਾਂ ਐਂ ਕਰਦੇ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਆ, ਫਿਰ ਆਪਾਂ ਅੱਜ ਦੇ ਵਿਸ਼ੇ ਦੇ ਉੱਤੇ ਡਿਸਕਸ਼ਨ ਕਰਾਂਗੇ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀ ਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੇ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ, ਹੋਰ ਕੀ ਗਣਾਵਾਂ। ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ ਸੀਐਫਓ ਫਾਰ ਦ ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸ ਨੂੰ ਪੜ੍ਹਾਈ ਕਰਾਂਗੇ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ ਸਪਾਂਸਰ ਕਰ ਰਹੇ ਨੇ ਜੀ। ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਰੀਅਲ ਅਸਟੇਟ ਕਲੋਜ਼ਿੰਗਸ, ਕੋਈ ਪ੍ਰਾਪਰਟੀ ਖਰੀਦੀ ਵੇਚੀ ਹੈ ਤੇ ਲਾਇਰ ਦੀ ਜ਼ਰੂਰਤ ਪੈਣੀ ਹੈ ਤੁਹਾਨੂੰ। ਜੇ ਤੁਸੀਂ ਸੈਲਰ ਹੋ, ਮੌਰਗੇਜ ਡਿਸਚਾਰਜ ਕਰਨੀ ਪੈਣੀ, ਐਗਰੀਮੈਂਟ ਆਫ ਪਰਚੇਜ ਐਂਡ ਸੇਲ ਜਿਹੜਾ ਦੇਖਣਾ ਪੈਣਾ ਸਾਰਾ। ਜੇ ਬਾਇਰ ਹੋ ਫਿਰ ਵੀ, ਫਿਰ ਮੌਰਗੇਜ ਤੁਹਾਨੂੰ ਰਜਿਸਟਰ ਕਰਨੀ ਪੈਣੀ ਆ ਦੇਖ ਕੇ, ਹੈ ਨਾ, ਤੇ ਦੇਖਣਾ ਪੈਣਾ ਵੀ ਕਾਗਜ਼ ਪੱਤਰ ਤੁਹਾਡੇ ਸਾਰੇ ਠੀਕ ਨੇ। ਸਰਚ ਕਰਨੀ ਪੈਣੀ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਹੈ ਉਹਦੇ ਬਾਰੇ ਤਾਂ ਕਾਫੀ ਸਰਚਸ ਹੁੰਦੀਆਂ ਨੇ, ਤੇ ਇਸ ਕਰਕੇ ਮਾਹਰ ਲਾਇਰ ਕੋਲ ਜਾਇਆ ਕਰੋ। ਇਹ ਸਿਰਫ ਜਿਵੇਂ ਮੈਂ ਕਿਹਾ ਰੀਅਲ ਸਟੇਟ ਦਾ ਕੰਮ ਕਰਦੇ ਨੇ, ਇਸ ਕਰਕੇ ਮਾਹਰ ਨੇ ਆਪਣੇ ਕਿੱਤੇ ਚ। ਕਈ ਵਾਰੀ ਲਾਇਰ ਤਾਂ ਚਲੋ ਸਾਰੇ ਮਾਹਰ ਹੁੰਦੇ ਨੇ, ਪਰ ਕਈ ਵਾਰੀ ਕਿਸੇ ਖਾਸ ਕੰਮ ਦੇ ਵਿੱਚ ਮੁਹਾਰਤ ਨਹੀਂ ਹੁੰਦੀ ਜਿਹੜਾ ਕਲੋਜ਼ਿੰਗ ਨਾ ਕਰਦਾ ਹੋਵੇ, ਫਿਰ ਜਦੋਂ ਕਲੋਜ਼ਿੰਗ ਵਾਲੇ ਦਿਨ ਕੋਈ ਪ੍ਰੋਬਲਮ ਆ ਜਾਏ ਤੇ ਫਿਰ ਕਲੋਜ਼ਿੰਗ ਨਹੀਂ ਹੁੰਦੀ, ਤੁਹਾਨੂੰ ਸਮੱਸਿਆ ਖੜੀ ਹੋ ਜਾਂਦੀ ਹੈ। ਅਮਨਦੀਪ ਕਪਲਾ ਜੀ, ਇਹਨਾਂ ਦੀ ਜਿਹੜੀ ਕਲੋਜ਼ਿੰਗ ਆ ਬੜੀ ਸਮੂਥ ਹੁੰਦੀ ਆ, ਇਹ ਪਹਿਲਾਂ ਹੀ ਆਪਣਾ ਕੰਮ ਖਤਮ ਕਰ ਲੈਂਦੇ ਨੇ। ਜਿਹੜੇ ਕੁਐਸਚਨ ਆਨਸਰ ਹੁੰਦੇ ਨੇ, ਕੋਈ ਸਮੱਸਿਆ ਆਉਣ ਵਾਲੀ ਹੁੰਦੀ, ਪਹਿਲਾਂ ਹੀ ਟੈਕਲ ਕਰ ਲੈਂਦੇ ਨੇ। 905-456-2020 ਇਹਨਾਂ ਦਾ ਨੰਬਰ ਆ, 905-456-2020। ਇੱਕ ਸਾਡੇ ਸਪਾਂਸਰ ਨੇ ਜੀ ਹਰਪ੍ਰੀਤ ਮੰਡ ਜੀ, ਇਹਨਾਂ ਦੀ ਕੰਪਨੀ ਦਾ ਨਾਂ ਜੀ CRS ਏਅਰ ਸਿਸਟਮਸ। ਇਹ HVAC ਟੈਕਨੀਸ਼ੀਅਨਸ ਨੇ ਜੀ, ਇਹ ਫਰਨੈਸ ਤੇ AC ਇੰਸਟਾਲੇਸ਼ਨ ਤੇ ਰਿਪੇਅਰ ਦਾ ਕੰਮ ਕਰਦੇ ਨੇ। ਆਲ ਟਾਈਪਸ ਆਫ ਗੈਸਲੀਨ ਇੰਸਟਾਲੇਸ਼ਨਸ, ਰੂਫ ਟਾਪਸ ਮੇਨਟੇਨੈਂਸ ਐਂਡ ਰਿਪੇਅਰ, ਵਾਟਰ ਹੀਟਰ, ਡਕਟਲੈਸ ਹੀਟਰ ਦਾ ਕੰਮ, ਜਾਂ ਆਪਾਂ ਸਿੱਧੇ ਤਰੀਕੇ ਨਾਲ ਜੇ ਆਪਾਂ ਸਾਫ਼ ਜੀ ਗੱਲ ਕਰਨੀ ਹੋਵੇ, ਅੱਜ ਕੱਲ੍ਹ ਜਿਵੇਂ ਫਰਨੈਸ ਬੰਦ ਹੋ ਜਾਵੇ ਤਾਂ ਤੁਹਾਨੂੰ ਪਤਾ ਕਿ ਫਰੀਜ਼ ਹੋਣ ਵਾਲਾ ਹੋ ਜਾਂਦਾ ਸਾਰਾ ਕੁਛ, ਹੈ ਨਾ, ਮਾਈਨਸ ਟੈਂਪਰੇਚਰ ਆ, ਤੇ ਉਧਰੋਂ ਜੇ ਫਰਨੈਸ ਕਾਫੀ ਦੇਰ ਬੰਦ ਰਹਿ ਗਈ ਤੇ ਤੁਸੀਂ ਦੇਖ ਲਓ ਵੀ ਵਾਟਰ ਵੀ ਫਰੀਜ਼ ਹੋ ਜਾਂਦਾ ਤੇ ਪਾਈਪਾਂ ਟੁੱਟ ਜਾਂਦੀਆਂ, ਨੁਕਸਾਨ ਹੋ ਸਕਦਾ। ਇਸ ਕਰਕੇ ਕਈ ਵਾਰੀ ਆਪਾਂ ਕਾਲ ਕਰ ਦਿੰਦੇ ਹਾਂ ਫਰਨੈਸ ਨੂੰ, ਕੋਈ ਪ੍ਰੋਬਲਮ ਆ ਗਈ, ਅੱਗੋਂ ਟੈਕਨੀਸ਼ੀਅਨ ਕਹਿੰਦਾ ਜੀ ਮੈਂ ਤਾਂ ਬਿਜ਼ੀ ਹਾਂ, ਕੱਲ ਨੂੰ ਆਊਂਗਾ, ਤੇ ਉਹ ਐਮਰਜੈਂਸੀ ਵਾਲਾ ਕੰਮ ਹੁੰਦਾ ਇਹ ਜੀ। ਇਹਨਾਂ ਕੋਲੇ ਇਹਨਾਂ ਦੀ ਟੀਮ ਆ ਪੂਰੀ ਦੀ ਪੂਰੀ ਟੈਕਨੀਸ਼ੀਅਨਸ ਦੀ, ਜਦੋਂ ਤੁਸੀਂ ਕਾਲ ਕਰੋਗੇ ਉਦੋਂ ਹੀ ਇਹਨਾਂ ਨੇ ਕੋਈ ਨਾ ਕੋਈ ਆਪਣਾ ਸਾਥੀ ਆ ਜਿਹੜਾ ਡਿਸਪੈਚ ਕਰ ਦੇਣਾ। ਇਸ ਕਰਕੇ ਤੁਸੀਂ ਇਹਨਾਂ ਨੂੰ ਹੀ ਕਾਲ ਕਰਨੀ ਹੈ ਜੀ। ਨੰਬਰ 647-218-1000 ਆ, 6472-18-1000, 647-218-1000। ਬੜਾ ਤਸੱਲੀ ਬਖਸ਼ ਸੋਹਣਾ ਕੰਮ ਕਰਕੇ ਜਾਂਦੇ ਨੇ, ਨਾਲ ਹੀ ਤੁਹਾਨੂੰ ਟਿਪਸ ਵੀ ਦੇ ਕੇ ਜਾਂਦੇ ਨੇ ਤਾਂ ਕਿ ਇਹਦੀ ਪ੍ਰੀਵੈਂਟਿਵ ਮੇਨਟੇਨੈਂਸ ਕਿਵੇਂ ਹੋਣੀ ਹੈ ਉਹ ਚੱਲਦੀ ਰਹੇ, ਤੇ ਇਹਨਾਂ ਨੂੰ ਤੁਹਾਡੇ ਪੈਸੇ ਨਾ ਖਰਚਣ, ਇਹੋ ਜਿਹੀ ਪ੍ਰੋਬਲਮ ਨਾ ਆਵੇ। ਪਰ ਚਲੋ ਜੇ ਆਈ ਗਈ ਹੈ ਪ੍ਰੋਬਲਮ ਤਾਂ ਇਹਨਾਂ ਨੂੰ ਕਾਲ ਕਰ ਲਿਓ, 647-218-1000। ਹੀਟ ਦੀ ਕੋਈ ਫਰਨੈਸ ਦੀ ਪ੍ਰੋਬਲਮ ਆ ਗਿਆ, 6472-18-1000 ਇਹਨਾਂ ਦਾ ਨੰਬਰ ਆ। ਇੱਕ ਸਾਡੇ ਸਪਾਂਸਰ ਹੈਗੇ ਨੇ ਜੀ ਮਨਮਿੰਦਰ ਖੋਸਾ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਉਹਨਾਂ ਦਾ ਨੰਬਰ 647-646-3000, 6476463000। ਇਮੀਗ੍ਰੇਸ਼ਨ ਦਾ ਕੋਈ ਕੰਮ ਆ ਤਾਂ ਫਿਰ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ, ਪ੍ਰੋਫੈਸ਼ਨਲ ਬੰਦੇ ਨੇ ਜੀ। ਕੋਈ ਵਰਕ ਪਰਮਿਟ ਚਾਹੀਦਾ, ਕਿਸੇ ਨੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਕਿਸੇ ਸਿਸਟਮ ਦੇ ਤਹਿਤ ਇੱਥੇ ਆਉਣਾ, ਪੁਆਇੰਟ ਸਿਸਟਮ ਦੇ ਤਹਿਤ, ਸਪਾਊਸਲ ਵੀਜ਼ਾ, ਫੈਮਿਲੀ ਕਲਾਸ ਵੀਜ਼ਾ, ਤੇ ਫਿਰ ਤੁਸੀਂ ਇਹਨਾਂ ਤੋਂ ਤੁਸੀਂ ਇਨਫਰਮੇਸ਼ਨ ਲੈ ਲਿਓ। 647-646-3000, 6476463000। ਮਾਫੀ ਚਾਹੁੰਦਾ ਜੀ, ਉਹ ਗੱਲ ਖਾਣ ਪੀਣ ਦੀ ਮੱਖਣ ਮੁੱਖਣ ਦੀ ਚੱਲੀ ਸੀ, ਚਲੋ ਫਿਰ ਆਪਾਂ ਅੱਜ ਖਾਣ ਪੀਣ ਬਾਰੇ ਤੇ ਮਨੁੱਖੀ ਸਿਹਤ ਬਾਰੇ ਗੱਲ ਕਰ ਲੈਂਦੇ ਹਾਂ। ਮੈਂ ਬਾਰ ਬਾਰ ਜਦੋਂ ਇਹਨਾਂ ਵਿਸ਼ਿਆਂ ਤੇ ਗੱਲ ਕਰਦਾ ਹੁੰਦਾ ਸਿਹਤ ਬਾਰੇ, ਤੇ ਮੈਂ ਡਿਸਕਲੋਜ਼ਰ ਪਹਿਲਾਂ ਦਿੰਦਾ ਹੁੰਦਾ ਵੀ ਮੈਂ ਕੋਈ ਡਾਕਟਰ ਨਹੀਂ ਹੈਗਾ, ਮੈਂ ਕੋਈ ਸਿਹਤ ਸਪੈਸ਼ਲਿਸਟ ਨਹੀਂ, ਮੇਰੀਆਂ ਗੱਲਾਂ ਤੇ ਤੁਸੀਂ ਭੋਰਾ ਵੀ ਵਿਸ਼ਵਾਸ ਨਾ ਕਰਿਓ। ਮੈਂ ਤਾਂ ਇਹ ਜ਼ਰੂਰ ਹੈਗਾ ਜੀ, ਥੋੜਾ ਬਹੁਤ ਪੜ੍ਹਦਾ ਪੁੜਦਾ ਰਹਿੰਦਾ, ਇੱਕ ਕੰਮ ਤੁਹਾਨੂੰ ਪਤਾ ਵੀ ਰੇਡੀਓ ਦੇ ਟੀਵੀ ਵਾਲਾ ਅਲੱਗ ਅਲੱਗ ਵਿਸ਼ਿਆਂ ਤੇ ਗੱਲ ਕਰਨੀ ਹੁੰਦੀ ਹੈ, ਇਸ ਕਰਕੇ ਡੂੰਘਿਆਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੀਦੀ ਹੈ, ਖਾਸ ਕਰਕੇ ਜਦੋਂ ਕੋਈ ਗੱਲ ਪੜ੍ਹੀ ਦੀ ਹੈ ਤੇ ਨਾਲ ਦੀ ਨਾਲ ਉਹਦਾ ਜਿਹੜਾ ਕੋਈ ਹੋਰ ਕਿਸੇ ਵਿਅਕਤੀ ਦਾ ਕਿਸੇ ਮਾਹਰ ਦਾ ਓਪੀਨੀਅਨ ਹੁੰਦਾ ਉਹ ਵੀ ਨਾਲ ਜ਼ਰੂਰ ਪੜ੍ਹ ਲਈਦਾ, ਤਾਂ ਕਿ ਜਿਹੜੀ ਬੈਲੈਂਸਡ ਅਪਰੋਚ ਆ, ਵਿਗਿਆਨਕ ਢੰਗ ਤਰੀਕਾ ਇਹੀ ਹੈਗਾ ਵੀ ਤੁਸੀਂ ਅਲੱਗ ਅਲੱਗ ਸੋਰਸਿਸ ਤੋਂ ਜਿਹੜਾ ਵੇਰੀਫਾਈਡ ਡਾਟਾ ਉਹ ਚੈੱਕ ਕਰਕੇ ਗੱਲਬਾਤ ਕਰੋ। ਮੈਂ ਉਹਨਾਂ ਲੋਕਾਂ ਚੋਂ ਨਹੀਂ ਜਿਹੜਾ ਐਵੇਂ ਕਹਿਦਾ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਕੇ ਜੇ ਤੁਸੀਂ ਸੌਂਫ ਚੱਬ ਲਓ ਜਮੈਣ ਖਾ ਲਓ, ਠੀਕ ਹੈ ਉਹਨਾਂ ਦੇ ਆਪਦੇ ਫਾਇਦੇ ਹੋ ਸਕਦੇ ਨੇ, ਹਨਾ, ਸਾਰੀਆਂ ਪੈਥੀਜ਼ ਆਪੋ ਆਪਣੇ ਥਾਵਾਂ ਦੇ ਉੱਤੇ ਲੋਕ ਮੰਨਦੇ ਨੇ, ਪਰ ਵਿਗਿਆਨ ਇਹ ਕਹਿੰਦਾ ਕਿ ਜਿਹੜੀ ਚੀਜ਼ ਤੁਸੀਂ ਅਜਮਾ ਕੇ ਦੇਖੀ ਹੈ, ਜਿਹੜੀ ਚੀਜ਼ ਡਾਟੇ ਤੇ ਪੂਰੀ ਉਤਰਦੀ ਹੈ, ਉਹ ਭਾਵੇਂ ਕਿਸੇ ਵੀ ਪੈਥੀ ਦੇ ਨਾਲ ਸੰਬੰਧਿਤ ਹੋਵੇ, ਉਹ ਵਿਗਿਆਨਕ ਗੱਲ ਆ। ਅੱਜ ਕੱਲ੍ਹ ਸਰਦੀਆਂ ਦਾ ਸਮਾਂ, ਬਾਕੀ ਸੋਸ਼ਲ ਮੀਡੀਆ ਦਾ ਜ਼ਮਾਨਾ ਜੀ, ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਨਾ ਕੀ ਹੁੰਦਾ ਵੀ ਜਦੋਂ ਤੁਸੀਂ ਇੰਟਰਨੈਟ ਦੇ ਦੌਰ ਦੇ ਵਿੱਚ ਜਦੋਂ ਤੁਸੀਂ ਫੇਸਬੁੱਕ ਦੇ ਉੱਤੇ ਕਿਸੇ ਹੋਰ ਥਾਂ ਦੇ ਉੱਤੇ ਕੋਈ ਵੀ ਤੁਸੀਂ ਇੱਕ ਤਰ੍ਹਾਂ ਦੀ ਵੀਡੀਓ ਦੇਖ ਲਈ, ਤੁਹਾਡੇ ਸਾਹਮਣੇ ਵੀਡੀਓਜ਼ ਆਈ ਜਾਂਦੀਆਂ ਤੇ ਸਾਡਾ ਸਮਾਜ ਇਸ ਤਰ੍ਹਾਂ ਦਾ ਬਣ ਗਿਆ, ਸਾਡਾ ਲਾਈਫ ਸਟਾਈਲ ਆ ਜਿਹੜਾ ਉਹ ਬੈਠਣ ਵਾਲਾ ਬਣ ਗਿਆ, ਬਹੁਤਾ ਕੰਮ ਅਸੀਂ ਬੈਠ ਕੇ ਕਰਦੇ ਹਾਂ, ਉਹਦੇ ਨਾਲ ਸਿਹਤ ਦੀਆਂ ਪ੍ਰੋਬਲਮਸ ਆਉਂਦੀਆਂ, ਬਿਮਾਰੀਆਂ ਜਿਹੜੀਆਂ ਲਗਾਤਾਰ ਵੱਧ ਰਹੀਆਂ, ਦੇਖੋ ਇਲਾਜ ਵੀ ਵੱਧ ਰਿਹਾ, ਟੈਕਨੀਕ ਆ ਜਿਹੜੀ ਬਿਮਾਰੀਆਂ ਨੂੰ ਦੂਰ ਭਜਾਉਣ ਦੀ ਉਹ ਵੀ ਵੱਧ ਰਹੀ ਆ, ਪਰ ਨਾਲ ਦੀ ਨਾਲ ਸਾਡਾ ਲਾਈਫ ਸਟਾਈਲ ਜਿਹੜਾ ਕੁਛ ਅਸੀਂ ਖਾਂਦੇ ਪੀਂਦੇ ਹਾਂ, ਹੈ ਨਾ, ਉਹ ਜਿਹਾ ਨਹੀਂ ਰਿਹਾ, ਕੁਦਰਤੀ ਨਹੀਂ ਰਿਹਾ, ਕੁਦਰਤ ਤੋਂ ਥੋੜਾ ਜਿਹਾ ਦੂਰ ਹੋ ਗਿਆ ਆਪਾਂ, ਜਿਹੜੀ ਚੀਜ਼ ਆ ਉਹ ਸਿੱਧੀ ਸਾਡੇ ਤੱਕ ਨਹੀਂ ਪਹੁੰਚਦੀ, ਜਿਹਦੇ ਕਰਕੇ ਸਾਡਾ ਸਰੀਰ ਆ ਜਿਹੜਾ ਭਾਵੇਂ ਉਹਦੀ ਐਵਰੇਜ ਏਜ ਤਾਂ ਲੰਮੀ ਹੋ ਗਈ ਆ, ਪਰ ਪ੍ਰੋਬਲਮਸ ਇੱਕ ਉਮਰ ਤੋਂ ਬਾਅਦ ਵੱਧ ਆਉਂਦੀਆਂ ਨੇ, ਹਾਲਾਂਕਿ ਯੰਗਸਟਰਸ ਨੂੰ ਵੀ ਪ੍ਰੋਬਲਮਸ ਬਹੁਤ ਆਉਣ ਲੱਗ ਗਈਆਂ। ਅੱਛਾ, ਸਾਨੂੰ ਵੈਸੇ ਸਾਡਾ ਜਿਹੜਾ ਸਿਸਟਮ ਆ ਨਾ ਉਹ ਇਹ ਹੈ, ਅਸੀਂ ਦਵਾਈ ਇਹਨੂੰ ਸਮਝਦੇ ਹਾਂ ਵੀ ਜਦੋਂ ਅਸੀਂ ਗੋਲੀਆਂ ਖਾਂਦੇ ਹਾਂ। ਮੈਂ ਨਾ ਇੱਕ ਸਾਲ ਲਗਾਤਾਰ ਜਦੋਂ ਮੈਂ ਪੰਜਾਬ ਟੀਵੀ ਤੇ ਮੈਂ ਸ਼ੋਅ ਕਰਦਾ ਹੁੰਦਾ ਸੀ, ਕਈ ਸਾਲ ਕੀਤਾ, ਤੇ ਮੈਂ ਇੱਕ ਆਯੁਰਵੇਦ ਦੇ ਡਾਕਟਰ ਰਿਧਮਾਨ ਸਿੰਘ ਉਹਨਾਂ ਨਾਲ ਗੱਲਬਾਤ ਕਰਦਾ ਹੁੰਦਾ ਸੀ ਲਗਾਤਾਰ ਇੱਕ ਘੰਟਾ, ਤੇ ਲੋਕ ਸਵਾਲ ਜਵਾਬ ਕਰਦੇ ਹੁੰਦੇ ਸੀ। ਮੈਂ ਇੱਥੇ ਆਪਣੇ ਨਗਾਰਾ ਰੇਡੀਓ ਚ ਵੀ ਕਈ ਵਾਰੀ ਉਹਨਾਂ ਨਾਲ ਗੱਲਬਾਤ ਕੀਤੀ, ਫਿਰ ਵੀ ਕੋਸ਼ਿਸ਼ ਕਰਾਂਗੇ ਕਿਸ ਦਿਨ ਉਹਨਾਂ ਨੂੰ ਲੈ ਕੇ ਆਵਾਂਗੇ, ਹੈ ਨਾ। ਇਸੇ ਤਰ੍ਹਾਂ ਜਿਹੜੇ ਐਲੋਪੈਥਿਕ ਡਾਕਟਰ ਨੇ ਮੈਂ ਉਹਨਾਂ ਨਾਲ ਵੀ ਕਈ ਵਾਰੀ ਗੱਲ ਕੀਤੀ। ਈਵਨ ਹੋਮਿਓਪੈਥਿਕ ਡਾਕਟਰ ਨੇ ਸਾਡੇ ਪ੍ਰੋਗਰਾਮ ਤੇ ਡਾਕਟਰ ਪਰਮਿੰਦਰ ਆਉਂਦੇ ਹੁੰਦੇ ਨੇ, ਡਾਕਟਰ ਪਰਮਿੰਦਰ ਕੌਰ, ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ। ਉਹ ਤੁਹਾਨੂੰ ਟਿਪਸ ਵੀ ਦੇ ਕੇ ਜਾਂਦੇ ਨੇ ਬਹੁਤ ਵਾਰੀ। ਮੇਰੇ ਗੱਲ ਕਹਿਣ ਦਾ ਮਤਲਬ ਹੈ ਵੀ ਕੱਲੀ ਦਵਾਈ ਆ ਜਿਹੜੀ ਉਹ ਖਾਣੀ, ਦਵਾਈ ਨੂੰ ਦਵਾਈ ਵਜੋਂ ਜਿਹੜੀਆਂ ਡਰੱਗਸ ਨੇ ਜਾਂ ਜਿਹੜੀਆਂ ਗੋਲੀਆਂ ਨੇ ਖਾਣੀਆਂ ਉਹਨੂੰ ਆਪਾਂ ਦਵਾਈ ਸਮਝਦੇ ਹਾਂ। ਡਾਕਟਰ ਰਿਦਵਾਨ ਕਹਿੰਦੇ ਹੁੰਦੇ ਸੀਗੇ ਲੈਟ ਫੂਡ ਬੀ ਯੂਅਰ ਮੈਡੀਸਨ, ਵੀ ਖੁਰਾਕ ਆ ਜਿਹੜੀ, ਵੈਸੇ ਤਾਂ ਇਹ ਬਹੁਤ ਪੁਰਾਣੀ ਪੁਰਾਣੀ ਗੱਲ ਆ, ਇਹ ਏਨਸ਼ੀਅੰਟ ਗ੍ਰੀਕ ਇਹ ਸੇਇੰਗ ਹੈਗੀ ਆ ਲੈਟ ਫੂਡ ਬੀ ਯੂਅਰ ਮੈਡੀਸਨ, ਹੈ ਨਾ। ਖਾਣਾ ਜਿਹੜਾ ਆਪਾਂ ਖਾਂਦੇ ਹਾਂ ਜਿੰਨਾ ਮਰਜ਼ੀ ਤੁਸੀਂ ਨਾਪ ਤੋਲ ਕੇ ਖਾ ਲਓ, ਪਰ ਜੇ ਤੁਹਾਨੂੰ ਆਦਤ ਹੈ ਨਾ ਵੀ ਬਾਹਰੋਂ ਮੂੰਹ ਮਾਰੇ ਜਾਣਾ ਸਾਰਾ ਦਿਨ, ਹੈ ਨਾ, ਤੇ ਉਹ ਤੁਹਾਨੂੰ ਅਲਟੀਮੇਟਲੀ ਨੁਕਸਾਨ ਪਹੁੰਚਾਉਂਦਾ। ਫਿਰ ਕੱਲਾ ਖਾਣਾ ਤੇ ਨਾਲ ਸਮਾਂ, ਜਿਹੜਾ ਖਾਣਾ ਵੀ ਮੈਡੀਸਨ ਆ ਇਟਸੈਲਫ, ਤੇ ਸਮਾਂ ਜਿਹੜਾ ਇਹ ਸਭ ਤੋਂ ਵੱਡੀ ਮੈਡੀਸਨ ਇਹ ਹੈ ਵੀ ਤੁਸੀਂ ਖਾਣਾ ਜਿਹੜਾ ਉਹ ਕਿਹੜੇ ਵੇਲੇ ਖਾਂਦੇ ਹੋ। ਇੱਥੇ ਸਾਡੇ ਕਈ ਦੋਸਤ ਮਿੱਤਰ ਨੇ, ਉਹਨਾਂ ਨਾਲ ਕਈ ਵਾਰੀ ਕਿਤੇ ਬੈਠੇ ਹੋਈ ਦਾ ਗੱਲਬਾਤ ਚੱਲ ਪੈਂਦੀ ਹੈ, ਕਿਸੇ ਨੂੰ ਐਸਿਡਿਟੀ ਹੁੰਦੀ ਆ, ਕਿਸੇ ਨੂੰ ਐਸਿਡ ਘੱਟ ਹੁੰਦਾ, ਕਿਸੇ ਨੂੰ ਬਲੋਟਿੰਗ ਹੁੰਦੀ ਆ, ਕਿਸੇ ਨੂੰ ਬਹੁਤੇ ਲੋਕਾਂ ਨੂੰ ਆ ਜਿਹੜਾ ਅਰਥਰਾਈਟਸ ਆ, ਐਡੀ ਜ਼ਿਆਦਾ ਪ੍ਰੋਬਲਮ ਹੈਗੀ ਆ, ਉਹ ਦਵਾਈਆਂ ਖਾਈ ਜਾਂਦੇ ਨੇ। ਦੇਖੋ ਮੈਂ ਪਹਿਲਾਂ ਕਹਿ ਚੁੱਕਿਆ ਮੈਂ ਕੋਈ ਡਾਕਟਰ ਨਹੀਂ, ਪਰ ਜੇ ਜਿੰਨੀ ਕੁ ਗੱਲਬਾਤ ਮੈਂ ਅੱਜ ਤੱਕ ਡਾਕਟਰਾਂ ਨਾਲ ਕੀਤੀ ਆ, ਜਿੰਨੇ ਕੁ ਮੈਂ ਆਰਟੀਕਲਸ ਪੜ੍ਹੇ ਨੇ, ਅੱਛਾ ਮੈਂ ਆਰਟੀਕਲਸ ਐਵੇਂ ਨਹੀਂ ਕੋਈ ਊਈ ਆਰਟੀਕਲ ਪੜ੍ਹ ਰਹਿੰਦਾ, ਜਿਹੜੇ ਸਾਇੰਟੀਫਿਕ ਜਰਨਲਸ ਦੇ ਵਿੱਚ ਛਪਦੇ ਨੇ ਤੁਸੀਂ ਵੀ ਉਹ ਪੜ੍ਹਿਆ ਕਰੋ। ਤੁਸੀਂ ਮਤਲਬ ਟੀਵੀ, ਰੇਡੀਓ ਤੇ ਸੋਸ਼ਲ ਮੀਡੀਆ ਤੇ ਸਿਰਫ ਗੱਲਾਂ ਨਾ ਸੁਣਿਆ ਕਰੋ, ਬਲਕਿ ਤੁਸੀਂ ਸੋਰਸਿਸ ਚੈੱਕ ਕਰਿਆ ਕਰੋ, ਸਾਇੰਟੀਫਿਕ ਜਰਨਲਸ ਆ ਜਿਹੜੇ ਉਹਨਾਂ ਦੇ ਵਿੱਚ ਆਰਟੀਕਲਸ ਪੜ੍ਹਿਆ ਕਰੋ। ਸਕਾਲਰਲੀ ਆਰਟੀਕਲਸ ਹੁੰਦੇ, ਕਈ ਤਾਂ ਪੇ ਕਰਕੇ ਨਾ ਤੁਹਾਨੂੰ ਖੁਰਾਕ ਬਾਰੇ ਇਹ ਜਾਂ ਆਪਣੀ ਸਿਹਤ ਬਾਰੇ, ਜੇ ਤੁਸੀਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਤੋਂ ਪੀੜਤ ਹੋ ਤਾਂ ਤੁਸੀਂ ਬਹੁਤ ਸਾਰੇ ਆਰਟੀਕਲਸ ਹੁੰਦੇ ਨੇ ਜਿਹੜੇ ਤੁਹਾਡੀ ਦਵਾਈ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੁੰਦੇ ਨੇ, ਉਹ ਜ਼ਰੂਰ ਪੜ੍ਹਿਆ ਕਰੋ। ਤੇ ਤੁਹਾਨੂੰ ਹੌਲੀ 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 ਟੱਕਰਾਂ ਟੁਕਰਾਂ ਮਾਰ ਕੇ ਆਪਣੇ ਸਰੀਰ ਨੂੰ ਠੀਕ ਰੱਖਣ ਦਾ ਥੋੜਾ ਬਹੁਤ ਢੰਗ ਤਰੀਕਾ ਆ ਜਾਂਦਾ। ਮੈਂ ਨਹੀਂ ਕਹਿੰਦਾ ਤੁਸੀਂ ਵੱਡੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਮੁਕਾਬਲਾ ਕਰ ਲਓਗੇ ਇਕੱਲੇ, ਉਹ ਤਾਂ ਚਲੋ ਜਦੋਂ ਕਿਸੇ ਨੂੰ ਕੋਈ ਬਿਮਾਰੀ ਲੱਗੀ ਹੈ ਕਿਸੇ ਮਾਹਰ ਕੋਲੇ, ਡਾਕਟਰ ਕੋਲੇ, ਪ੍ਰੋਫੈਸ਼ਨਲ ਕੋਲੇ, ਤਾਂ ਤੁਹਾਨੂੰ ਜਾਣਾ ਹੀ ਪੈਣਾ, ਪਰ ਆਪਣੇ ਸਰੀਰ ਨੂੰ ਤੁਸੀਂ ਹੀ ਸਭ ਤੋਂ ਵਧੀਆ ਤਰੀਕੇ ਦੇ ਨਾਲ ਠੀਕ ਰੱਖ ਸਕਦੇ ਹੋ। ਕਈ ਵਾਰੀ ਸਾਡੇ ਨਾਲ ਕਮਿਊਨੀਕੇਸ਼ਨ ਗੈਪ ਪੈ ਜਾਂਦਾ, ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਆਪਾਂ ਡਾਕਟਰ ਨੂੰ ਦੱਸਣ ਜਾਂਦੇ ਹਾਂ, ਡਾਕਟਰ ਕੋਲ ਆਪਣੇ ਵਰਗੇ 10 ਹੋਰ ਬੈਠੇ ਹੁੰਦੇ ਨੇ, ਇੱਕ ਮਿੰਟ ਡਾਕਟਰ ਨੇ ਲਾਉਣਾ ਸੁਣਨ ਤੇ ਤੁਹਾਡਾ, ਇੱਕ ਮਿੰਟ ਉਹਨੇ ਸੁਣਨ ਤੇ ਲੈਣਾ, ਨਾਲ ਦੀ ਨਾਲ ਉਹਦਾ ਦਿਮਾਗ ਚੱਲ ਪੈਣਾ ਬਈ ਇਹਨੂੰ ਆਹ ਬਿਮਾਰੀ ਹੋਊ, ਹਾਲਾਂਕਿ ਕਈ ਵਾਰੀ ਤੁਹਾਡੇ ਦੱਸਣ 'ਚ ਫਰਕ ਰਹਿ ਜਾਂਦਾ ਤੇ ਉਹ ਬਿਮਾਰੀ ਤੁਹਾਨੂੰ ਨਹੀਂ ਹੁੰਦੀਗੀ। ਜਾਂ ਅਗੇਨ ਮੈਂ ਨਹੀਂ ਕਹਿੰਦਾ ਡਾਕਟਰ ਗਲਤ ਹੁੰਦੇ, ਡਾਕਟਰ ਆਪਦੀ ਥਾਂ ਠੀਕ ਹੁੰਦੇ ਆ, ਪਰ ਇੰਨਾ ਕੁ ਤੇਜ਼ ਸਿਸਟਮ ਹੋ ਗਿਆ ਕਈ ਵਾਰ ਤੁਹਾਡੀ ਗੱਲ ਵੀ ਕਨਵੇ ਨਹੀਂ ਹੁੰਦੀ, ਕਈ ਵਾਰ ਆਪਣੇ ਕੋਲ ਸ਼ਬਦ ਨਹੀਂ ਹੁੰਦੇ ਆਪਣੀ ਪ੍ਰੋਬਲਮ ਕਨਵੇ ਕਰਨ ਨੂੰ। ਇਸ ਕਰਕੇ ਮਨੁੱਖੀ ਸਰੀਰ ਇਹ ਤੁਹਾਡੀ ਗੱਡੀ ਹੈ, ਤੁਸੀਂ ਆਪਣੀ ਗੱਡੀ ਦੇ ਆਪ ਜ਼ਿੰਮੇਵਾਰ ਹੈ, ਇਹਨੂੰ ਡਰਾਈਵ ਕਿਵੇਂ ਕਰਨਾ, ਇਹਨੂੰ ਠੀਕ ਕਿਵੇਂ ਰੱਖਣਾ, ਉਹਦੇ ਵਿੱਚ ਤੁਹਾਡੀ ਖੁਰਾਕ ਤੇ ਸਮਾਂ, ਖੁਰਾਕ ਤੁਹਾਡੀ ਕਿਹੜੇ ਵੇਲੇ ਖਾਣੀ ਹੈ। ਰਾਤ ਨੂੰ ਤੁਸੀਂ ਢਿੱਡ ਭਰ ਕੇ ਸੌ ਜਾਂਦੇ ਹੋ ਜੇ 11 ਵਜੇ, ਤੇ ਜਿੰਨੀਆਂ ਮਰਜ਼ੀ ਦਵਾਈਆਂ ਖਾਈ ਜਾਓ ਦੋਸਤੋ, ਤੁਸੀਂ ਬਿਮਾਰ ਹੋਣਾ ਹੀ ਹੋਣਾ। ਮੈਂ ਤੁਹਾਨੂੰ ਮੈਂ ਕੀ ਗਰੰਟੀ ਲਿਖ ਕੇ ਦੇ ਦਿੰਦਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜੇ ਤੁਸੀਂ ਪੂਰਾ ਢਿੱਡ ਭਰ ਕੇ 7 ਵਜੇ 8 ਵਜੇ ਤੇ 9 ਵਜੇ ਸੌ ਜਾਂਦੇ ਹੋ ਨਾ, ਤੇ ਪੱਕਾ ਤੁਸੀਂ ਆਪਣੇ ਮੌਤ ਦੇ ਵਾਰੰਟਾਂ ਦੇ ਉੱਤੇ ਦਸਖਤ ਕਰਦੇ ਹੋ, ਮੈਂ ਤਾਂ ਇਹ ਕਹੂੰਗਾ। ਅੱਛਾ, ਜੇ ਤੁਸੀਂ ਭੁੱਖੇ ਢਿੱਡ ਭਿਰਦੇ ਰਹਿੰਦੇ ਹੋ ਸਾਰਾ ਦਿਨ, ਫਿਰ ਵੀ ਤੁਸੀਂ ਤਕਲੀਫ 'ਚ ਰਹਿੰਦੇ ਹੋ। ਮੈਂ ਸ਼ਾਇਦ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ, ਮੇਰੀ ਆਮ ਕਰਕੇ ਡਿਸਕਸ਼ਨ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਕਹਿੰਦੇ ਜੀ ਸਾਡਾ ਨਾ ਸਿਰ ਦੁਖਣ ਲੱਗ ਜਾਂਦਾ 3-4 ਵਜੇ। ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਤੂੰ ਖਾਣਾ ਕਿੰਨੇ ਵਜੇ ਖਾਦਾ, ਉਹ ਖਾਣਾ ਤਾਂ ਬਸ ਸਵੇਰੇ ਹੀ ਖਾ ਲਿਆ ਸੀ, ਹੈ ਨਾ, ਵੈਸੇ ਬੈਠੇ ਬੈਠੇ ਗੱਲ ਹੋ ਜਾਂਦੀ ਹੈ। ਮੈਂ ਉਹਨਾਂ ਨੂੰ ਕਹਿੰਦਾ ਨਾ ਤੂੰ ਨਾ ਐਂ ਕਰ ਯਾਰ, 3-4 ਦਿਨ ਸਵੇਰੇ ਤਾਂ ਜਿਹੜਾ ਖਾ ਲਿਆ ਹਲਕਾ ਫੁਲਕਾ, ਤੂੰ ਚਾਹ ਚੂ ਪੀ ਲਈ ਜਾਂ ਤੂੰ ਪਰੌਂਠੇ ਖਾ ਲਏ ਜਾਂ ਕੁਛ ਵੀ ਖਾ ਲਿਆ, ਇਹਦੇ ਬਾਰੇ ਤਾਂ ਤੂੰ ਕਿਸੇ ਨਿਊਟ੍ਰੀਸ਼ਨਿਸਟ ਨਾਲ ਗੱਲ ਕਰ, ਪਰ ਇੰਨੀ ਜ਼ਰੂਰ ਹੈ ਤੂੰ 12-1-2 ਵਜੇ ਨਾ ਲੰਚ ਕਰਿਆ ਕਰ ਪ੍ਰੋਪਰ ਆਪਣਾ। ਅੱਛਾ, ਕਈ ਦੋਸਤਾਂ ਨੇ ਬਿਲਕੁਲ ਜੀ ਲੰਚ ਕਰਨਾ ਸ਼ੁਰੂ ਕੀਤਾ, ਕਿਉਂਕਿ ਸਵੇਰੇ ਉੱਠ ਕੇ 5 ਵਜੇ ਜਾਂਦੇ ਸੀ, ਸਵੇਰੇ ਢਿੱਡ ਭਰ ਕੇ ਚਲੇ ਜਾਂਦੇ ਸੀ, ਉਹ ਕੰਮ ਦੇ ਜ਼ੋਰ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਸਾਡਾ ਢਿੱਡ ਭੁੱਖਾ, ਤੇ ਜਦੋਂ ਭੁੱਖਾ ਢਿੱਡ ਅੰਦਰ ਐਸਿਡਿਟੀ ਪ੍ਰੋਡਿਊਸ ਹੋਣੀ ਹੈ, 4 ਵਜੇ ਉਹਨਾਂ ਦਾ ਸਿਰ ਦੁਖਣ ਲੱਗ ਜਾਣਾ, ਉਹ ਕੌਫੀ ਦੇ ਚਾਹ ਹੀ ਪੀ ਜਾਣੀ ਉਹਨਾਂ ਨੇ। ਅੱਛਾ, ਜਦੋਂ ਉਹਨਾਂ ਨੇ ਇਹ ਢੰਗ ਤਰੀਕਾ ਅਪਣਾ ਕੇ ਦੇਖਿਆ, ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਠੀਕ ਹੋ ਗਈਆਂ। ਸਿਰ ਅਲਟੀਮੇਟਲੀ ਸਾਡਾ ਨਾ ਸਿਰ ਦੁਖਣਾ ਕੋਈ ਬਿਮਾਰੀ ਨਹੀਂ ਹੁੰਦੀ, ਪਰ ਕਿਸੇ ਬਿਮਾਰੀ ਦਾ ਸਿੰਪਟਮ ਹੁੰਦਾ, ਜਦੋਂ ਤੁਹਾਡਾ ਢਿੱਡ ਭੁੱਖਾ, ਐਕਸੈਸਿਵ ਐਸਿਡਿਟੀ ਤੁਹਾਡੇ ਚ ਬਣ ਰਹੀ ਆ, ਢਿੱਡ ਨੂੰ ਤੁਸੀਂ ਖਵਾ ਨਹੀਂ ਰਹੇ, ਅੱਛਾ ਦੂਜੇ ਪਾਸੇ ਰਾਤ ਨੂੰ ਪੈਗ ਲਾ ਕੇ ਫਿਰ ਉਹਨਾਂ ਨੇ ਮੁਰਗੇ ਦੀਆਂ ਲੱਤਾਂ ਨੂੰ ਤਾਂ ਛੱਕ ਕੇ ਫਿਰ ਸੌ ਜਾਣਾ ਹਨਾ। ਅੱਛਾ ਹੁਣ ਬਾਡੀ ਦੀ ਇੱਕ ਕਲੋਕ ਆ ਨਾ, ਮਾਫੀ ਚਾਹੁੰਦਾ, ਬਾਡੀ ਦੀ ਇੱਕ ਕਲੋਕ ਆ। ਦੇਖੋ ਸੂਰਜ ਆ ਜਿਹੜਾ, ਜਿਵੇਂ ਨੇਚਰ ਆ, ਸੂਰਜ ਚੜਦਾ ਤੇ ਸੂਰਜ ਛਿਪਦਾ, ਅੱਠ ਦਸ ਘੰਟੇ ਦਾ, ਬਾਰਾਂ ਘੰਟੇ ਦਾ ਵੀ ਦਿਨ ਹੋ ਸਕਦਾ, ਸਰਦੀਆਂ ਦੇ ਵਿੱਚ ਦਿਨ ਛੋਟੇ ਹੁੰਦੇ ਨੇ ਹਨਾ ਦਿਨੇ ਦੇ, ਇਵੇਂ ਸਾਡੀ ਬਾਡੀ ਦੀ ਇੱਕ ਕਲੋਕ ਆ। ਸਾਡੇ ਜਿਹੜੇ ਆਰਗਨਸ ਨੇ ਉਹ ਕੰਮ ਕਰਦੇ ਨੇ ਬਕਾਇਦਾ, ਜਿਵੇਂ ਆਪਾਂ ਸੌਂਦੇ ਆਰਗਨਸ ਵੀ ਸੌਂਦੇ ਨੇ। ਤੇ ਜੇ ਤੁਸੀਂ ਆਪ ਦਾ ਭਾਈ ਦਿਮਾਗ ਸੁੱਤਾ ਪਿਆ, ਪੈਗ ਸ਼ੈਗ ਲਾ ਕੇ ਪੈ ਗਏ ਢਿੱਡ ਭਰ ਕੇ, ਤੇ ਰਾਤ ਨੂੰ ਤੁਹਾਡਾ ਜਿਹੜਾ ਡਾਈਜੈਸਟਿਵ ਸਿਸਟਮ ਆ ਉਹਨੂੰ ਤੁਸੀਂ ਕੰਮ ਤੇ ਲਾਇਆ ਹੋਇਆ, ਇਹ ਗੱਲ ਕਿੱਥੋਂ ਬਣਦੀਆਂ ਨੇ? ਬਿਮਾਰੀਆਂ ਲਾਉਣੀਆਂ ਨੇ ਨਾ। ਮਤਲਬ ਮੇਰੇ ਕਹਿਣ ਦਾ ਵੀ ਟਾਈਮ ਤੇ ਖੁਰਾਕ ਤੁਹਾਡੀ ਜਿਹੜੀ ਤੁਸੀਂ ਖਾਂਦੇ ਹੋ। ਮੈਂ ਥੋੜੇ ਜਿਹੇ ਦਿਨ ਹੋ ਗਏ ਕਿਸੇ ਸਟੋਰ ਦੇ ਵਿੱਚ ਗਿਆ, ਉਹ ਸਟੋਰ ਤਾਂ ਸੀਗਾ ਗੈਸ ਸਟੇਸ਼ਨ ਸੀ, ਮੈਂ ਹੈਰਾਨ, ਤੁਸੀਂ ਵੀ ਹੈਰਾਨ ਹੋਵੋਗੇ, ਜਿਹੜੀਆਂ ਚੀਜ਼ਾਂ ਰੱਖੀਆਂ ਹੋਈਆਂ ਨਾ ਉੱਥੇ, ਤੁਸੀਂ ਟਰੱਕ ਸਟਾਪ ਤੇ ਚਲੇ ਜਾਓ ਵੱਡੇ ਤੇ, ਤੁਸੀਂ ਛੋਟੇ ਕਿਸੇ ਗੈਸ ਸਟਾਪ ਤੇ ਚਲੇ ਜਾਓ, ਗੈਸ ਸਟੇਸ਼ਨ ਤੇ, ਜਿੰਨੀਆਂ ਖਾਣ ਪੀਣ ਵਾਲੀਆਂ ਚੀਜ਼ਾਂ, ਮੈਂ ਫੋਟੋ ਖਿੱਚ ਕੇ ਲਿਆ ਬਕਾਇਦਾ, ਜਿੰਨੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੋਸਤ, ਉਹ ਸਾਰੀਆਂ ਹੀ ਨਕੰਮੀਆਂ। ਮੈਂ ਕਿਸੇ ਦੇ ਖਿਲਾਫ਼ ਪ੍ਰਚਾਰ ਨਹੀਂ ਕਰ ਰਿਹਾ, ਆਹ ਕੁਰਕਰੇ ਹੋਏ, ਫਲਾਨਾ ਢਿਮਕਾ ਹੋਇਆ, ਕੋਕ ਦੀਆਂ ਵੱਡੀਆਂ ਵੱਡੀਆਂ ਬੋਟਲਸ, ਮਤਲਬ ਉਹਨਾਂ ਚੋਂ ਕੋਈ ਖਾਣ ਵਾਲੀ ਕੰਮ ਦੀ ਚੀਜ਼ ਹੀ ਹੈ ਨੀ। ਅੱਛਾ ਜਿਹੜਾ ਬੰਦਾ ਥੱਕਿਆ ਹੋਇਆ ਉਹ ਕਹਿੰਦਾ ਵੀ ਮੇਰੇ ਕੋਲ ਟਾਈਮ ਨੀ ਗਾ, ਮਤਲਬ ਲੰਚ ਬ੍ਰੇਕ ਲੈਣ ਦਾ ਜਾਂ ਆਪਦਾ ਘਰੋਂ ਖਾਣਾ ਬਣਾਉਣ ਦਾ ਟਾਈਮ ਨੀ, ਉਹ ਇਹ ਜਿਹੀਆਂ ਚੀਜ਼ਾਂ ਖਾਂਦੇ, ਚੱਲ ਮਤਲਬ ਤੁਰਦੇ ਫਿਰਦੇ, ਤੇ ਉਹਨਾਂ ਨੇ ਸਾਡੀ ਸਿਹਤ ਆ ਜਿਹੜੀ ਅਲਟੀਮੇਟਲੀ ਖਰਾਬ ਕਰਨੀ ਆ। ਜਦੋਂ 15-20 ਸਾਲ ਆਪਣੇ ਇਸ ਤਰ੍ਹਾਂ ਨਿਕਲ ਗਏ, ਇਧਰੋਂ ਉਧਰੋਂ ਪੁੱਠੀਆਂ ਸਿੱਧੀਆਂ ਚੀਜ਼ਾਂ ਖਾਂਦੇ ਨਾ, ਆਪਣੇ ਸਰੀਰ ਦੇ ਵਿੱਚ ਨਾ ਬਹੁਤ ਚੀਜ਼ਾਂ, ਬਹੁਤ ਅੰਗ ਨੇ ਜਿਨ੍ਹਾਂ ਨੂੰ ਇਰਰਿਵਰਸੀਬਲ ਡੈਮੇਜ ਹੁੰਦਾ, ਉਹ ਦੁਬਾਰਾ ਜਿਹੜਾ ਡੈਮੇਜ ਠੀਕ ਨਹੀਂ ਹੋ ਸਕਦਾ। ਜਿੰਨੀਆਂ ਸਾਡੀਆਂ ਆਹ ਸ਼ੂਗਰ ਦੀਆਂ, ਡਾਇਬਿਟੀਜ਼ ਦੀਆਂ ਪ੍ਰੋਬਲਮਸ ਨੇ, ਪੈਨਕ੍ਰੀਆਸ ਕੰਮ ਕਰਨਾ ਬੰਦ ਕਰ ਦਿੰਦਾ ਕਿਉਂਕਿ ਬਾਰ ਬਾਰ ਅਸੀਂ ਮਿੱਠਾ ਖਾਂਦੇ ਰਹਿੰਦੇ ਹਾਂ, ਬਾਰ ਬਾਰ ਘੰਟੇ ਘੰਟੇ ਬਾਅਦ ਖਾਂਦੇ ਵੀ ਬਹੁਤ ਆ। ਅੱਛਾ ਬਹੁਤ ਅਸੀਂ, ਸਾਨੂੰ ਪਤਾ ਨਹੀਂ ਹੁੰਦਾ ਇਹ ਚੀਜ਼ ਦੇ ਵਿੱਚ ਮਿੱਠਾ, ਤੁਸੀਂ ਹੈਰਾਨ ਹੋਵੋਗੇ। ਐਡਵਰਟਾਈਜ਼ ਜਿਹੜਾ ਕਾਰਪੋਰੇਟ ਮੀਡੀਆ ਨਾ, ਕਾਰਪੋਰੇਟ ਢੰਗ ਤਰੀਕੇ ਨੇ ਜਿਹੜੇ ਲੋਕਾਂ ਨੂੰ ਖਵਾਉਣ ਦੇ, ਆਪਣੀਆਂ ਚੀਜ਼ਾਂ ਵੇਚਣ ਦੇ, ਉਹ ਇਸ ਤਰੀਕੇ ਦੇ ਨੇ, ਉਹਦੇ ਉੱਤੇ ਹੀ ਨਹੀਂ ਲਿਖਿਆ ਹੁੰਦਾ ਗਾ ਵੀ ਇੰਨੀ ਸ਼ੂਗਰ ਆ, ਉਹ ਬੜੇ ਟੇਢੇ ਮੇਢੇ ਤਰੀਕੇ ਨਾਲ ਲਿਖਿਆ ਹੁੰਦਾ, ਤੁਸੀਂ ਆਰਾਮ ਨਾਲ ਖਾਈ ਜਾਂਦੇ ਹੋ। ਅੱਛਾ ਖਾਂਦੇ ਵੀ ਕੀ ਆ? ਜਦੋਂ ਤੁਸੀਂ ਬੱਚੇ ਹੁੰਦੇ ਹੋ ਉਦੋਂ ਤੋਂ ਖਾਣਾ ਸ਼ੁਰੂ ਕਰ ਦਿੰਦੇ ਆ। ਮੈਂ ਬਹੁਤ ਸਾਰੇ ਬੱਚੇ, ਮਾਵਾਂ ਦੇਖੀਆਂ, ਈਵਨ ਮਾਵਾਂ ਦਾ ਸਾਰੇ ਸਤਿਕਾਰ ਕਰਦੇ ਆ, ਪਰ ਮੈਂ ਇਹ ਜਿਹੀਆਂ ਮਾਵਾਂ ਦੇਖੀਆਂ, ਬੱਚਿਆਂ ਨੂੰ ਫੋਨ ਫੜਾਇਆ ਹੁੰਦਾ, ਮਿੰਟ ਕੁ ਬਾਅਦ ਟੌਫੀਆਂ ਚੋਕਲੇਟਸ ਖਾਈ ਜਾਂਦੇ ਆ, ਫੋਨ ਫੜਾਇਆ ਹੋਇਆ, ਧਿਆਨ ਬੱਚੇ ਦਾ ਫੋਨ ਤੇ ਆ, ਖੇਡਣ ਵੱਲ ਧਿਆਨ ਨਹੀਂ, ਸਰੀਰ ਉਹਦਾ ਹਿਲਦਾ ਨਹੀਂ, ਤੇ ਉਹ ਸਾਰਾ ਦਿਨ ਕੁਰਕਰੇ, ਟੌਫੀਆਂ, ਚੋਕਲੇਟਸ ਖਾ ਖਾ ਕੇ ਆਪਦਾ ਬੁਰਾ ਹਾਲ ਕਰ ਲੈਂਦੇ ਆ। ਤੇ ਉਹ ਜਦੋਂ ਬੱਚੇ 20 ਸਾਲ 25 ਸਾਲ 30 ਸਾਲ ਦੇ ਹੋਣਗੇ, 50 ਸਾਲ ਦੇ ਹੋਣਗੇ, ਤੇ ਉਹਨਾਂ ਦੇ ਸਰੀਰ ਦਾ ਹਾਲ ਕੀ ਹੋਊਗਾ? ਫਿਰ ਸਾਡੇ ਜਿਹੜੀ ਸਰੀਰ ਦੀ ਮਸ਼ੀਨਰੀ ਇਟ ਸੈਲਫ ਆ, ਜਦੋਂ ਸਿਆਣੇ ਵੀ ਹੋ ਗਏ ਨਾ ਆਪਾਂ ਕੀ ਖਾ ਰਹੇ ਹਾਂ, ਕਿਹੜੇ ਵੇਲੇ ਖਾ ਰਹੇ ਹਾਂ, ਸਾਨੂੰ ਖਾਣ ਪੀਣ ਦੇ ਨਾ ਢੰਗ ਤਰੀਕੇ ਜਿਹੜੇ ਸਿਖਾਏ ਨਹੀਂ ਜਾਂਦੇ, ਐਕਚੁਅਲੀ ਦੱਸੇ ਨਹੀਂ ਜਾਂਦੇ ਗੇ। ਬਹੁਤ ਵਾਰੀ ਸਾਨੂੰ ਇਹ ਕਿਹਾ ਜਾਂਦਾ ਵੀ ਆਹ ਚੀਜ਼ ਨਾਲ ਢਿੱਡ ਭਰ ਗਿਆ ਤਸੱਲੀ ਹੋਗੀ, ਪਰ ਉਹ ਢਿੱਡ ਭਰ ਗਿਆ ਤਸੱਲੀ ਹੋਗੀ, ਭਾਰਾ ਖਾਣਾ ਖਾਂਦੇ ਹਾਂ ਅਸੀਂ। ਆਹ ਜਿਹੜਾ ਮੱਖਣ ਚੋਰੀ ਵਾਲੀ ਗੱਲ ਤੋਂ ਮੇਰੇ ਯਾਦ ਆ ਗਈ ਸੀ, ਆਪਣੇ ਪੰਜਾਬੀਆਂ ਚ ਨਾ ਜਿਹੜੀ ਮਰਜ਼ੀ ਪਾਰਟੀ ਚ ਜਾਓ, ਜਿੱਥੇ ਮਰਜ਼ੀ ਜਾਓ, ਪਕੌੜੇ ਤਲੇ ਹੋਏ ਪੂਰੇ, ਮਿੱਠੀਆਂ ਚੀਜ਼ਾਂ, ਭਾਰੀਆਂ ਚੀਜ਼ਾਂ। ਬਾਕੀ ਕਲਚਰ ਦੇ ਵਿੱਚ ਜਾਓ ਨਾ ਤੁਸੀਂ, ਕਈ ਵਾਰੀ ਮੈਨੂੰ ਲੱਗਦਾ ਹੁੰਦਾ, ਪਤਾ ਨਹੀਂ ਉਹਨਾਂ ਦਾ ਖਾਣਾ ਨਾ ਜਿਹੜਾ ਹੈਗਾ ਸਾਡੇ ਨਾਲੋਂ, ਮੈਂ ਨਿੰਦਾ ਨਹੀਂ ਕਰ ਰਿਹਾ, ਸਾਡਾ ਖਾਣਾ ਵੀ ਬਹੁਤ ਵਧੀਆ ਜੇ ਘਰੇ ਬਣਾਓ, ਪਰ ਬਾਕੀਆਂ ਦਾ ਖਾਣਾ ਨਾ ਕਈ ਵਾਰੀ ਹਲਕਾ ਫੁਲਕਾ ਹੁੰਦਾ, ਇੰਨਾ ਉਹ ਸਿਹਤਮੰਦ ਵੀ ਹੁੰਦਾ। ਸਾਡੇ ਖਾਣੇ ਦੇ ਵਿੱਚ ਪਤਾ ਨਹੀਂ ਕੀ ਕੁਛ ਪਾਇਆ ਹੁੰਦਾ। ਫਿਰ ਅਗੇਨ ਅਸੀਂ ਵੇਲੇ ਕੁ ਵੇਲੇ ਖਾਂਦੇ ਹਾਂ, ਟਾਈਮ ਤੇ ਨਹੀਂ ਖਾਂਦੇ। ਘਰ ਦਾ ਖਾਣਾ ਬਣਾਉਣ ਤੋਂ ਸਾਨੂੰ ਚਿੜ ਹੋ ਗਈ ਆ, ਸਾਡਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਬਣ ਗਿਆ ਜਾਂ ਬਣਾ ਦਿੱਤਾ ਗਿਆ। ਕਈ ਤਾਂ ਕਹਿੰਦੇ ਆ ਘਰੋਂ ਬਣਾਇਆ ਖਾਣਾ ਮਹਿੰਗਾ ਪੈਂਦਾ, ਇਸ ਕਰਕੇ ਬਾਹਰੋਂ ਸਸਤਾ ਖਾਣਾ ਖਾ ਲੈਂਦੇ ਨੇ। ਜਦੋਂ ਆਪ ਬਾਹਰੋਂ ਸਸਤਾ ਖਾਣਾ ਖਾਂਦੇ ਨੇ ਜਾਂ ਮਹਿੰਗਾ ਖਾਣਾ ਕਹਿ ਲਓ ਖਾਂਦੇ ਨੇ, ਉਦੋਂ ਉਹਨਾਂ ਦੇ ਬੱਚਿਆਂ ਨੂੰ ਵੀ ਆਦਤ ਪੈ ਜਾਂਦੀ ਹੈ। ਅਲਟੀਮੇਟਲੀ ਹੌਲੀ 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 30-40 ਸਾਲ ਜਦੋਂ ਇਹ ਪ੍ਰੋਸੈਸ ਚੱਲਦਾ ਇੱਕ ਜਨਰੇਸ਼ਨ ਦਾ ਤੇ ਦੂਜੀ ਜਨਰੇਸ਼ਨ ਦਾ, ਦੂਜੀ ਤੋਂ ਲੈ ਕੇ ਤੀਜੀ ਜਨਰੇਸ਼ਨ ਤੱਕ ਪਹੁੰਚਦਾ, ਫਿਰ ਬਿਮਾਰਾਂ ਦੀ ਜਨਰੇਸ਼ਨ ਆ ਜਿਹੜੀ ਪੈਦਾ ਹੁੰਦੀ ਹੈ। ਤੁਸੀਂ ਨਾ ਗੂਗਲ ਤੇ ਸਰਚ ਕਰਕੇ ਵੇਖਿਓ, 1985 ਤੇ 1990 ਤੋਂ ਬਾਅਦ ਦੇ ਵਿੱਚ ਨਵੀਆਂ ਤੋਂ ਨਵੀਆਂ ਬਿਮਾਰੀਆਂ ਤੋਂ ਨਵੀਆਂ ਤੋਂ ਨਵੀਆਂ ਦਵਾਈਆਂ ਜਿਹੜੀਆਂ ਉਹ ਹੋਣ ਦੇ ਵਿੱਚ ਆਈਆਂ ਨੇ। ਕਿਉਂ ਆਈਆਂ ਨੇ? ਮੇਨ ਇਹੀ ਗੱਲ ਆ ਬਈ, ਸਾਡੀ ਜਿਹੜੀ ਖੁਰਾਕ ਆ ਬੇਸਿਕਲੀ ਜਿਹੜੀ ਸਾਡੀ ਸਿੱਧੀ ਖੇਤ ਦੇ ਵਿੱਚੋਂ ਆਉਂਦੀ ਸੀਗੀ, ਸਿੱਧੀ ਸਾਡੇ ਘਰ ਦੇ ਵਿੱਚ ਬਣਦੀ ਸੀ, ਉਹ ਨਾ ਤਾਂ ਉਸ ਖੇਤ ਚੋਂ ਆਉਂਦੀ ਹੈ ਤੇ ਨਾ ਘਰ ਦੇ ਵਿੱਚ ਬਣਦੀ ਹੈ। ਅਲਟੀਮੇਟਲੀ ਸਾਡੇ ਸਰੀਰ ਆ ਜਿਹੜੇ ਉਹ ਇਸ ਤਰ੍ਹਾਂ ਦੇ ਹੋ ਗਏ ਵੀ ਅਸੀਂ ਪਹਿਲਾਂ ਪੈਸੇ ਕਮਾਉਂਦੇ ਹਾਂ, ਉਹ ਪੈਸੇ ਕਮਾ ਕੇ ਪੈਸੇ ਕਮਾਉਂਦੇ ਕਮਾਉਂਦੇ ਸਾਨੂੰ ਅਸੀਂ ਖਾਣਾ ਪੀਣਾ ਭੁੱਲ ਜਾਂਦੇ ਹਾਂ, ਤੇ ਉਸ ਤੋਂ ਬਾਅਦ ਅਸੀਂ ਜਿੰਨੇ ਕੁ ਕਮਾਏ ਹੁੰਦੇ ਆ ਬਾਅਦ ਚੋਂ ਖਰਾਬ ਹੋਏ ਸਰੀਰ ਨੂੰ ਠੀਕ ਕਰਨ ਤੇ ਲਾਈ ਜਾਂਦੇ ਹਾਂ। ਮਾਹਰ ਕਹਿੰਦੇ ਨੇ ਇਹ ਵੀ ਜੇ ਅਸੀਂ ਕੁਦਰਤ ਦੇ ਨੇੜ ਰਹੀਏ, ਖੁਰਾਕ ਆ ਜਿਹੜੀ ਅਸੀਂ ਉਹ ਖਾਈਏ ਜਿਹੜੀ ਪ੍ਰੋਸੈਸਡ ਨਾ ਹੋਵੇ ਤੇ ਟਾਈਮ ਤੇ ਖਾਈਏ, ਤੇ ਫੇਰ ਸਾਡੇ ਸਰੀਰ ਦੀਆਂ ਜਿਹੜੀਆਂ ਬਿਮਾਰੀਆਂ ਨੇ ਨਾ ਜਿੰਨੀਆਂ ਕੁ ਸਾਨੂੰ ਲੱਗੀਆਂ ਹੋਈਆਂ ਉਹ ਇੰਨੀ ਕੁ ਤਕਲੀਫ ਜਿਹੜੀ ਆਪਾਂ ਦੇਈਏ ਨਾ ਬਈ ਟਾਈਮ ਤੇ ਖਾਈਏ ਤੇ ਠੀਕ ਖਾਣਾ ਖਾਈਏ ਤੇ ਬਿਮਾਰੀਆਂ ਜਿਹੜੀਆਂ ਸਾਡੇ ਸਰੀਰ ਦੇ ਵਿੱਚੋਂ ਬਾਹਰ ਭੱਜਣ ਲੱਗ ਜਾਂਦੀਆਂ, ਲੋਕਾਂ ਨੇ ਬਕਾਇਦਾ ਤਜਰਬੇ ਕਰਕੇ ਵੇਖੇ ਹੋਏ ਨੇ। ਬਾਕੀ ਅਗਲੀ ਗੱਲ ਡਾਕਟਰ ਦੀ ਹੈ ਜੀ, ਡਾਕਟਰ ਦਾ 25-30% ਰੋਲ ਹੁੰਦਾ ਜ਼ਰੂਰ, 30-35% ਤੁਹਾਡਾ, 40% ਤੁਹਾਡਾ ਆਪਦਾ ਰੋਲ ਆ, 20-25-30% ਆ ਜਿਹੜਾ ਉਹ ਦਵਾਈਆਂ ਦਾ ਰੋਲ ਆ। ਜੇ ਤੁਸੀਂ ਇਹਦੇ ਵਿੱਚੋਂ ਆਪਦਾ ਰੋਲ ਨਿਭਾ ਲਓ ਨਾ ਤੇ ਫਿਰ ਮੈਂ ਕਿਹਾ ਵਾਹ ਵਾਹ ਹੱਦ ਤੱਕ ਤੁਸੀਂ ਠੀਕ ਰਹਿ ਸਕਦੇ ਹੋ। ਤੇ ਕਈ ਵਾਰੀ ਜਦੋਂ ਤੁਸੀਂ ਆਪਣਾ ਰੋਲ ਨਹੀਂ ਨਿਭਾਉਂਦੇ ਤੇ ਡਾਕਟਰ ਦੀਆਂ ਦਿੱਤੀਆਂ ਹੋਈਆਂ ਦਵਾਈਆਂ, ਭਾਵੇਂ ਕਿ ਡਾਕਟਰ ਦਾ ਮਨਸ਼ਾ ਵੀ ਠੀਕ ਹੁੰਦਾ, ਟੈਕਨੀਕ ਵੀ ਠੀਕ ਹੁੰਦੀ ਆ, ਦਵਾਈਆਂ ਵੀ ਠੀਕ ਹੁੰਦੀਆਂ, ਪਰ ਤੁਹਾਡਾ ਜਿਹੜਾ ਢੰਗ ਤਰੀਕਾ ਹੁੰਦਾ ਉਹ ਗਲਤ ਹੁੰਦਾ, ਜਿਹਦੇ ਕਰਕੇ ਦਵਾਈਆਂ ਤੁਹਾਡੇ ਤੇ ਪੁੱਠਾ ਅਸਰ ਕਰਦੀਆਂ ਨੇ, ਉਲਟਾ ਅਸਰ ਕਰਦੀਆਂ ਨੇ, ਜਿਹਨੂੰ ਕਿਤੇ ਕਿਤੇ ਤੁਸੀਂ ਸਾਈਡ ਇਫੈਕਟ ਕਹਿ ਦਿੰਦੇ ਹੋ, ਫੌਰੀ ਸਾਈਡ ਇਫੈਕਟ ਦਾ ਨਜ਼ਰ ਆਉਣ ਲੱਗ ਜਾਂਦੇ ਨੇ, ਪਰ ਜਿਹੜੇ ਲੌਂਗ ਟਰਮ ਸਾਈਡ ਇਫੈਕਟ ਹੁੰਦੇ ਨੇ ਉਹ ਤੁਹਾਨੂੰ ਨਜ਼ਰ ਨਹੀਂ ਆਉਂਦੇ, ਸਰੀਰ ਦਾ ਸਤਿਆਨਾਸ਼ ਕਰ ਦਿੰਦੇ ਨੇ। ਮੇਰਾ ਇੱਕ ਮਿੱਤਰ ਆ, ਮੇਰੇ ਨਾਲ ਕਾਫੀ ਲੰਬੀ ਡਿਸਕਸ਼ਨ ਹੁੰਦੀ ਆ ਉਹਦੇ ਨਾਲ, ਮੇਰੀ ਕਾਫੀ ਲੰਬੀ ਡਿਸਕਸ਼ਨ ਹੁੰਦੀ ਆ, ਉਹਨੂੰ ਜਦੋਂ ਕੋਈ ਪ੍ਰੋਬਲਮ ਆ ਜੇ ਨਾ, ਬੈਕ ਦੀ ਪ੍ਰੋਬਲਮ ਆ ਜੇ, ਤੇ ਉਹ ਦਵਾਈਆਂ ਬਹੁਤ ਖਾਂਦਾ, ਮਹੀਨਾ ਖਾਂਦਾ ਰਹਿੰਦਾ। ਮੈਂ ਉਹਨੂੰ ਬਾਰ ਬਾਰ ਕਹਿੰਦਾ, ਮੈਂ ਕਹਿੰਦਾ ਬੈਕ ਦੀ ਪ੍ਰੋਬਲਮ ਤਾਂ ਮੈਨੂੰ ਵੀ ਆ ਜਾਂਦੀ ਯਾਰ, ਮੇਰੇ 3-4 ਐਕਸੀਡੈਂਟ ਹੋਏ ਆ, ਪਰ ਮੈਂ 2-3 ਦਿਨਾਂ ਚ ਠੀਕ ਹੋ ਜਾਂਦਾ, ਮੈਂ ਦਵਾਈਆਂ ਨਹੀਂ ਖਾਂਦਾ। ਅੱਛਾ, ਉਹ ਕੀ ਕਰਦਾ, ਉਹ ਪੇਨ ਕਿਲਰ ਖਾ ਕੇ ਨਾ ਸਵੇਰੇ ਵੀ ਸੁੱਤਾ, ਸ਼ਾਮ ਨੂੰ ਵੀ ਸੁੱਤਾ। ਜਦੋਂ ਉਹ ਭਾਜੀ ਮੈਂ ਪੇਨ ਕਿਲਰ ਲੈ ਕੇ ਪਿਆ ਹੋਇਆ, ਹੁਣ ਮੇਰੀ ਬੈਕ ਦੁਖਦੀ, ਮੈਂ ਕਿਹਾ ਯਾਰ ਬੈਕ ਤਾਂ ਮੇਰੀ ਵੀ ਕਈ ਵਾਰੀ ਦੁਖਣ ਲੱਗ ਜਾਂਦੀ ਆ, ਤੇ ਇੰਨੀ ਪੇਨ ਕਿਲਰ ਖਾਂਦਾ ਤੂੰ, ਤੇਰੇ ਗੁਰਦੇ ਖਰਾਬ ਹੋ ਜਾਣਗੇ। ਇੱਕ ਮੇਰੇ ਹੋਰ ਦੋਸਤ ਨੇ ਸ਼ਾਇਦ ਏਅਰ ਤੇ ਵੀ ਆ ਕੇ ਕਹਿ ਦੇਣ, ਅੱਛਾ ਉਹਨਾਂ ਦੀਆਂ ਸੱਚੀ ਮੁੱਚੀ ਡਾਕਟਰ ਨੇ ਉਹਨਾਂ ਨੂੰ ਇੰਨੀਆਂ ਕੁ ਪੇਨ ਕਿਲਰ ਦਿੱਤੀਆਂ, ਪਹਿਲਾਂ ਉਹਨਾਂ ਦੀਆਂ ਕਿਡਨੀਜ਼ ਡੈਮੇਜ ਹੋਈਆਂ। ਦੇਖ ਲਓ ਹੁਣ ਤੁਸੀਂ ਲਗਾਤਾਰ ਜੇ ਤੁਸੀਂ ਨਾ ਥੋੜੀ ਜਿਹੀ ਤੁਹਾਡੇ ਸਰੀਰ ਨੂੰ ਤਕਲੀਫ ਹੋਈ ਹੋਈ ਆ, ਤੁਸੀਂ ਕਹਿੰਦੇ ਜਿਸ ਤਰ੍ਹਾਂ ਪੇਨ ਕਿਲਰ ਖਾਂਦੇ ਹਾਂ ਬਸ ਜੀ, ਮਾੜਾ ਜਿਹਾ ਅਸੀਂ ਚੱਲਦੇ ਫਿਰਦੇ ਹੋ ਜਾਈਏ, ਜਦੋਂ ਤੁਸੀਂ ਲੌਂਗ ਟਰਮਸ ਲਈ ਪੇਨ ਕਿਲਰ ਖਾਓਗੇ ਨਾ, ਪੇਨ ਕਿਲਰ ਕਿਸੇ ਖਾਸ ਪਰਪਜ਼ ਲਈ ਆ, ਕਈ ਵਾਰੀ ਥੋੜੇ ਸਮੇਂ ਲਈ ਲਿਮਿਟਡ ਕੁਆਂਟਿਟੀ ਸਾਡਾ ਡਾਕਟਰ ਸਾਨੂੰ ਕਿਸੇ ਖਾਸ ਕੰਮ ਲਈ ਪੇਨ ਕਿਲਰ ਦਿੰਦਾ, ਇਹਦਾ ਮਤਲਬ ਇਹ ਨਹੀਂ ਵੀ ਜਦੋਂ ਮਰਜ਼ੀ ਰਿਓੜੀਆਂ ਵਾਂਗੂ ਤੁਸੀਂ ਖਾ ਲਓ ਉਹਨੂੰ। ਆਪਦੀ ਡਾਇਟ ਪ੍ਰੋਪਰ ਕਰੋ ਜੀ, ਖਾਣਾ ਪ੍ਰੋਪਰ ਕਰੋ, ਆਪ ਬਣਾ ਕੇ ਖਾਓ ਖਾਣਾ, ਘਰ ਦਾ ਬਣਿਆ ਖਾਣਾ, ਘਰ ਦਾ ਇਹ ਵੀ ਨਹੀਂ ਬਣਿਆ ਖਾਣਾ ਜਿਵੇਂ ਆਹ ਮੱਖਣ ਚੋਰ ਆ ਜਿਹੜੇ ਚੱਕ ਕੇ ਲੈ ਕੇ ਟਿੱਕੀਆਂ ਮੱਖਣ ਦੀਆਂ ਮੱਖਣ ਪਾ ਕੇ ਬਣਾਈ ਜਾਓ। ਅੱਛਾ, ਇੱਕ ਹੋਰ ਡਾਕਟਰ ਹੈਗੇ ਨੇ, ਉਹਨਾਂ ਦੀਆਂ ਮੈਂ ਤੁਹਾਨੂੰ ਵੀਡੀਓਜ਼ ਆਡੀਓ ਸੁਣਾਈਆਂ ਨੇ, ਉਹ ਵੀ ਉਹ ਐਲੋਪੈਥਿਕ ਡਾਕਟਰ ਨੇ, ਡਾਕਟਰ ਛਿੱਬੜ ਸ਼ਾਇਦ ਉਹਨਾਂ ਦਾ ਨਾਂ, ਡਾਕਟਰ ਛੱਜਰ ਨਾਂ ਉਹਨਾਂ ਦਾ, ਤੇ ਉਹ ਸਾਡੇ ਪੰਜਾਬੀ ਨੂੰ ਆਦਤ ਸੀ ਕਿ ਉਹ ਤੇਲ ਦੇ ਤੜਕੇ ਬਹੁਤ ਲਾਉਂਦੇ ਆ, ਉਹਨਾਂ ਨੇ ਇੱਕ ਬਕਾਇਦਾ ਆਰਟ ਡਿਵੈਲਪ ਕੀਤੀ ਹੈ ਵੀ ਜੇ ਤੜਕਾ ਵੀ ਲਾਉਣਾ ਨਾ ਤੁਸੀਂ, ਮੈਂ ਤੁਹਾਨੂੰ ਵੀਡੀਓ ਫਿਰ ਕਿਸ ਦਿਨ ਸੁਣਾ ਦੂ 15-20 ਮਿੰਟ ਉਹਨਾਂ ਦੀ, ਉਹਨਾਂ ਨੇ ਇੱਕ ਪੂਰੀ ਦੀ ਪੂਰੀ ਆਰਟ ਤਿਆਰ ਕੀਤੀ ਆ ਕਲਾ ਪੂਰੀ ਖਾਣਾ ਬਣਾਉਣ ਦੀ। ਉਹ ਕਹਿੰਦੇ ਜੇ ਇਹੋ ਜਿਹਾ ਤੁਸੀਂ ਖਾਣਾ ਬਣਾਓਗੇ ਨਾ, ਉਹਨਾਂ ਨੇ ਦਾਅਵਾ ਕੀਤਾ ਤੁਹਾਡੇ ਹਾਰਟ ਨੂੰ ਕਦੇ ਪ੍ਰੋਬਲਮ ਨਹੀਂ ਆਊਗੀ, ਬਲੋਕੇਜ ਨਹੀਂ ਹੋਊ। ਉਹ ਕਹਿੰਦੇ ਸਾਡਾ ਖਾਣ ਪੀਣ ਆ ਨਾ ਜਿਹੜਾ, ਤੇ ਬੈਠਣ ਦਾ ਸਟਾਈਲ ਆ, ਇਹੀ ਸਾਡੀਆਂ ਆਰਟਰੀਜ਼ ਦੇ ਵਿੱਚ ਸਾਡੀ ਜਿਹੜੀ ਬਲੋਕੇਜ ਆ ਕ੍ਰੀਏਟ ਕਰਦਾ। ਡਾਕਟਰ ਛਾਜਰ ਨਾਂ ਉਹਨਾਂ ਦਾ, ਤੇ ਤੁਸੀਂ ਵੀਡੀਓਜ਼ ਦੇਖ ਲਿਓ ਤੁਸੀਂ ਉਹਨਾਂ ਦੀਆਂ। ਮੈਂ ਨਹੀਂ, ਫਿਰ ਕਿਸੇ ਦਿਨ ਪ੍ਰੋਗਰਾਮ ਕਰਾਂਗੇ ਤੇ ਫਿਰ ਤੁਹਾਨੂੰ ਉਹਨਾਂ ਦੀ ਵੀਡੀਓ ਸੁਣਾਵਾਂਗੇ। ਉਹ ਕਹਿੰਦੇ ਤੜਕਾ ਵੀ ਤੁਸੀਂ ਪਾਣੀ ਦਾ ਲਾ ਸਕਦੇ ਹੋ ਨਾ, ਉਹ ਅੱਧਾ ਅੱਧਾ ਪੌਣਾ ਪੜਾ ਘੰਟਾ ਇਸ ਗੱਲ ਤੇ ਬੋਲਦੇ ਨੇ। ਜਿਹੜੇ ਲੋਕ ਕਹਿੰਦੇ ਨਾ ਵੀ ਜੇ ਅਸੀਂ ਘਿਓ ਦਾ ਤੜਕਾ ਨਹੀਂ ਲਾਉਂਦੇ ਜਾਂ ਤੇਲ ਦਾ ਤੜਕਾ ਨਹੀਂ ਲਾਉਂਦੇ ਸਵਾਦ ਨਹੀਂ ਆਉਂਦਾ, ਉਹ ਕਹਿੰਦੇ ਸਵਾਦ ਆਉਂਦਾ ਪ੍ਰੋਪਰ ਤਰੀਕੇ ਦੇ ਨਾਲ। ਉਹ ਕਹਿੰਦੇ ਪਾਣੀ ਦਾ ਤੜਕਾ ਲਾਓ ਪੂਰੀ, ਤੁਸੀਂ ਉਹਨਾਂ ਦੀ ਵੀਡੀਓ ਦੇਖੋ। ਮੈਂ ਤੁਹਾਨੂੰ ਰੇਡੀਓ ਤੇ ਬੋਲਦਾ, ਤੁਹਾਨੂੰ ਦਿਖਾ ਨਹੀਂ ਸਕਦਾ, ਪਰ ਉਹਨਾਂ ਦੀਆਂ ਗੱਲਾਂ ਸੁਣਾ ਦੂ। ਇਸ ਕਰਕੇ ਦੋਸਤੋ, ਮਸ਼ੀਨਰੀ ਸਰੀਰ ਤੁਹਾਡਾ ਆਪਦਾ, ਤੁਸੀਂ ਇਹਦੀ ਜੇ ਕੇਅਰ ਕਰਨੀ ਹੈ ਨਾ, ਕੀ ਖਾਣਾ, ਕਿਹੜੇ ਵੇਲੇ ਖਾਣਾ, ਫੂਡ ਵੀ ਤੇ ਟਾਈਮ ਵੀ, ਜੇ ਤੁਸੀਂ ਇਹਦੇ ਵੱਲ ਧਿਆਨ ਦਿਓਗੇ ਤੇ ਤੁਸੀਂ ਤੰਦਰੁਸਤ ਰਹੋਗੇ। ਆਲੇ ਦੁਆਲੇ ਭਾਵੇਂ ਮਾਹੌਲ ਖਰਾਬ ਵੀ ਹੋਵੇ, ਤੁਸੀਂ ਬਿਮਾਰ ਵੀ ਹੋ ਜਾਓ, ਛੇਤੀ ਠੀਕ ਹੋ ਜਾਓਗੇ। ਤੇ ਬਹੁਤ ਵਾਰ ਦਾ ਹੁਣ ਇਹੋ ਜਿਹੇ ਸੈਂਟਰ ਖੁੱਲੇ ਹੋਏ ਨੇ, ਉਹ ਕਹਿੰਦੇ ਜੀ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਨਾ ਜ਼ਿੰਦਗੀ ਜਿਉਵੋ, ਟਾਈਮ ਤੇ ਖਾਣਾ, ਕੀ ਖਾਣਾ, ਤੇ ਤੁਸੀਂ ਤੰਦਰੁਸਤ ਰਹੋਗੇ। ਜਿਹੜਾ ਆਹ ਲਾਈਫ ਸਟਾਈਲ ਹੈਗਾ ਵੀ ਰਾਤ ਨੂੰ 12 ਵਜੇ ਖਾ ਲਿਆ ਜਾਂ ਕੌਫੀ ਪੀ ਗਏ, ਮਾੜੀ ਜੀ ਚਾਰ ਬੰਦੇ ਇਕੱਠੇ ਹੋ, ਚਲੋ ਜੀ ਕੌਫੀ ਪੀ ਲਓ, ਹੈਨਾ। ਚਲੋ ਮੈਂ ਨੀ ਕਹਿੰਦਾ ਵੀ ਕੌਫੀ ਨਹੀਂ ਪੀਣੀ ਚਾਹੀਦੀ, ਕੌਫੀ ਵੀ ਪੀਓ, ਚਾਹ ਵੀ ਪੀਓ, ਸਾਰੇ ਪੀਂਦੇ ਨੇ, ਟਾਈਮ ਤੇ ਪੀ ਲਓ, ਪਰ ਸਾਰਾ ਦਿਨ ਹੀ ਘੰਟੇ ਘੰਟੇ ਬਾਅਦ ਤੁਸੀਂ, ਜਾਂ ਸ਼ਾਮ ਨੂੰ ਜਦੋਂ ਸਨੋਅ ਪਈ ਉਦੋਂ ਵੀ ਪੈਗ ਲਾ ਲਓ, ਜਦੋਂ ਗਰਮੀ ਆ ਉਦੋਂ ਵੀ ਪੈਗ ਲਾ ਲਓ, ਜਦੋਂ ਮੀਂਹ ਪਿਆ ਉਦੋਂ ਵੀ ਪੈਗ ਲਾ ਲਓ। ਮੈਂ ਨੀ ਕਹਿੰਦਾ ਵੀ ਪੈਗ ਨਾ ਲਾਓ, ਠੀਕ ਹੈ ਅਲਕੋਹਲ ਸਿਹਤ ਲਈ ਹਾਨੀਕਾਰਕ ਆ, ਪਰ ਲਿਮਿਟ ਦੇ ਵਿੱਚ, ਪਾਰਟੀ ਪੂਰਟੀ ਚ ਉਹ ਗੱਲ ਹੋਰ ਹੁੰਦੀ ਹੈ, ਪਰ ਅਲਟੀਮੇਟਲੀ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਨਾ ਖਰਾਬ ਕਰਦੀਆਂ ਨੇ, ਤੁਹਾਡੀ ਸਿਹਤ ਦਾ ਲਾਸ ਕਰਦੀਆਂ ਨੇ। ਕਈ ਵਾਰੀ ਨਾ, ਜਿਹੜੀ ਗੱਲ ਤੇ ਮੈਂ ਸਟ੍ਰੈਸ ਦੇਣਾ ਚਾਹੁੰਦਾ, ਕਈ ਵਾਰੀ ਇਹ ਦੋਨੇ ਫੈਕਟਰ ਜਿਹੜੇ ਕੀ ਖਾਂਦੇ ਹੋ ਤੇ ਕਿਹੜੇ ਵੇਲੇ ਖਾਂਦੇ ਹੋ, ਇਹਦੇ ਆਫਟਰ ਇਫੈਕਟਸ ਤੁਹਾਨੂੰ ਨਾ ਦਹਾਕਿਆਂ ਬਾਅਦ ਪਤਾ ਲੱਗਦੇ ਨੇ, ਜਦੋਂ ਤੁਹਾਡਾ ਸਰੀਰ ਦਾ ਸਤਿਆਨਾਸ ਹੁੰਦਾ। ਆਪਣਾ ਸਰੀਰ ਨਾ ਬੜੀ ਤਕੜੀ ਚੀਜ਼ ਆ, ਸਰੀਰ ਆਪਾਂ ਜਿੰਨਾ ਮਰਜ਼ੀ ਧੱਕਾ ਕਰੀਏ, ਸਰੀਰ ਆਪਣੇ ਆਪ ਨੂੰ ਨਾ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦਾ, ਆਪਣਾ ਇਲਾਜ ਆਪ ਕਰਦਾ। ਇਵੇਂ ਸਾਡੇ ਸਟੋਮਕ ਦੇ ਵਿੱਚ ਜਿਹੜੀ ਮੈਂਬਰੇਨ ਅੰਦਰ ਆ ਨਾ, ਦੇਖੋ ਇੰਨਾ ਸਟਰੋਂਗ ਐਸਿਡ ਪ੍ਰੋਡਿਊਸ ਹੁੰਦਾ ਹਜ਼ਮ ਕਰਨ ਲਈ ਖਾਣੇ ਨੂੰ। ਅੱਛਾ, ਜੇ ਕਿਤੇ ਉਹਨੂੰ ਵੀ ਡੈਮੇਜ ਹੋ ਜਾਏ ਨਾ, ਉਹਦੇ ਉੱਤੇ ਉਹ ਵੀ ਆਪਣੇ ਆਪ ਨੂੰ ਹੀਲ ਕਰ ਲੈਂਦੀ ਹੈ। ਬਾਡੀ ਆਪਣੇ ਆਪ ਨੂੰ ਅੰਦਰ ਨੈਚੁਰਲ ਸਿਸਟਮ ਆ ਹੀਲ ਕਰਨ ਦਾ, ਬਾਡੀ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਕੁਦਰਤ ਸਾਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਪਰ ਜਦੋਂ ਅਸੀਂ ਪੁੱਠੀਆਂ ਸਿੱਧੀਆਂ ਚੀਜ਼ਾਂ ਖਾ ਕੇ, ਜਿਵੇਂ ਤੂੜੀ ਵਾਲੇ ਖੋਟੇ ਨੂੰ ਤੁੰਨਿਆ ਹੁੰਦਾ ਨਾ, ਐਂ ਆਪਾਂ ਸਟੋਮਕ ਨੂੰ ਤੁੰਨਦੇ ਰਹਿੰਦੇ ਹਾਂ, ਅਲਟੀਮੇਟਲੀ ਸਰੀਰ ਨਾ ਸਾਡਾ ਜਵਾਬ ਦੇ ਜਾਂਦਾ, ਹੱਥ ਖੜੇ ਕਰ ਜਾਂਦਾ, ਫੇਰ ਬਿਮਾਰੀ ਸ਼ੁਰੂ ਹੁੰਦੀ ਹੈ, ਫੇਰ ਡਾਕਟਰਾਂ ਦੇ ਗੇੜੇ ਸ਼ੁਰੂ ਹੁੰਦੇ ਆ। ਆਪਣੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈਏ। ਨਿਗਾ, ਸਵਾਗਤ ਜੀ ਤੁਹਾਡਾ।
ਥੈਂਕ ਯੂ ਜੀ ਬਹੁਤ ਬਹੁਤ। ਜੋਤ ਆਯੁਰਵੈਦਿਕ ਤੋਂ ਬੋਲ ਰਹੇ।
ਓ ਵਾਹ ਜੀ ਵਾਹ, ਮੈਂ ਵੀ ਅੱਜ ਸਿਹਤ ਬਾਰੇ ਗੱਲਾਂ ਕਰ ਰਿਹਾ ਸੀ, ਤੇ ਆਓ ਦੱਸੋ।
ਕੋਈ ਗੱਲ ਨੀ, ਤੁਸੀਂ ਪੁੱਛੋ, ਕੋਈ ਪੁੱਛਣਾ ਕੁਐਸਚਨ ਕਿਸੇ ਬਿਮਾਰੀ ਬਾਰੇ ਤੁਹਾਡੇ ਮਾਈਂਡ ਚ ਕੋਈ ਗੱਲ
ਨਹੀਂ? ਉਹ ਮੈਂ ਤਾਂ ਨਾ ਅੱਜ ਜਨਰਲ ਗੱਲਾਂ ਕਰ ਰਿਹਾ ਸੀ, ਬਈ ਦਵਾਈਆਂ ਦਾ ਤਾਂ ਚਲੋ ਆਪਣਾ ਰੋਲ ਆ, ਡਾਕਟਰ ਦਾ ਆਪਣਾ ਰੋਲ ਆ, ਪਰ ਜਿਹੜੀ ਖੁਰਾਕ ਤੁਸੀਂ ਖਾਣੀ ਆ, ਫੂਡ, ਉਹ ਮੇਰੇ ਕੋਲ ਨਾ ਡਾਕਟਰ ਰਿਦਮਾਨ ਸਿੰਘ ਆਉਂਦੇ ਹੁੰਦੇ ਸੀਗੇ, ਮੈਂ ਟੀਵੀ ਸ਼ੋ ਕਰਦਾ ਹੁੰਦਾ ਸੀ, ਉਹ ਆਯੁਰਵੇਦ ਬਾਰੇ ਦੱਸਦੇ ਹੁੰਦੇ ਸੀ। ਉਹ ਕਹਿੰਦੇ ਹੁੰਦੇ ਸੀ ਵੀ ਲੈਟ ਫੂਡ ਬੀ ਯੂਅਰ ਮੈਡੀਸਨ, ਬਸ ਬਈ ਖਾਣਾ ਜਿਹੜਾ ਉਹ ਤੁਹਾਡੀ ਦਵਾਈ ਆ। ਅੱਜ ਹੋਰ ਡਾਕਟਰ ਨੇ ਉਹ ਕਹਿੰਦੇ ਜੀ ਸਮਾਂ ਵੀ ਦਵਾਈ ਆ, ਵੀ ਕਿਹੜੀ ਚੀਜ਼ ਤੁਸੀਂ ਖਾਣਾ, ਕਿਹੜੇ ਵੇਲੇ ਖਾਣਾ, ਹਨਾ, ਸੌਣ ਤੋਂ 3-4 ਘੰਟੇ ਪਹਿਲਾਂ ਖਾਣਾ ਖਾ ਲਓ, ਅੱਛਾ ਫਿਰ ਰਾਤ ਦਾ ਖਾਣਾ ਤੁਹਾਡਾ ਭਾਰਾ ਨਾ ਹੋਵੇ, ਦਿਨ ਦੇ ਟਾਈਮ ਤੁਸੀਂ ਖਾ ਲਓ ਜ਼ਿਆਦਾ, ਹਨਾ, ਜਦੋਂ ਤੁਸੀਂ ਭੁੱਖੇ ਹੋ ਬਹੁਤੀ ਦੇਰ ਭੁੱਖੇ ਨਾ ਰਹੋ, ਬਹੁਤੀ ਦੇਰ ਭੁੱਖੇ ਰਹੋਗੇ ਜੇ ਤੁਸੀਂ ਟਾਈਮ ਗੈਪ ਜ਼ਿਆਦਾ ਪਾ ਲਿਆ, ਮਤਲਬ ਜਿਵੇਂ ਹੁਣ ਕਈ ਲੋਕ ਆ ਸਵੇਰ ਤੇ ਸ਼ਾਮ, ਠੀਕ ਆ ਕਈਆਂ ਦੀ ਆਦਤ ਬਣ ਗਈ ਉਹਨਾਂ ਨੇ ਸਵੇਰੇ ਖਾਣਾ ਸੀ, ਦੋ ਟਾਈਮ ਖਾਣਾ, ਪਰ ਪ੍ਰੋਪਰ ਖਾਣਾ, ਕਈਆਂ ਨੂੰ ਜੇ ਪ੍ਰੋਬਲਮ ਹੁੰਦੀ ਆ, ਜਿਨ੍ਹਾਂ ਨੂੰ ਜ਼ਿਆਦਾ ਐਸਿਡਿਟੀ ਹੁੰਦੀ ਆ, ਤੇ ਉਹਨਾਂ ਨੇ ਬਾਹਲਾ ਖਾਣਾ ਨਹੀਂ ਖਾਣਾ ਹੁੰਦਾ, ਹੌਲੀ ਹੌਲੀ ਥੋੜਾ ਥੋੜਾ ਕਰਕੇ, ਨਾ ਸਟੋਮਕ ਤੇ ਭਾਰ ਪਾਉਣਾ, ਨਾ ਸਟੋਮਕ ਨੂੰ ਖਾਲੀ ਰੱਖਣਾ, ਹੈਨਾ, ਤੇ ਬਾਕੀ ਪ੍ਰੋਸੈਸਡ ਫੂਡ ਨਹੀਂ ਖਾਣਾ। ਮੈਂ ਜਨਰਲ ਗੱਲਾਂ ਕਰ ਰਿਹਾ ਸੀ ਜੀ, ਇਹ ਵਾਲੀਆਂ। ਆਓ ਤੁਸੀਂ ਦੱਸੋ ਫਿਰ ਹੁਣ।
ਜ਼ਰੂਰ ਜੀ ਜ਼ਰੂਰ, ਦੇਖੋ ਇਹਦੇ ਵਿੱਚ ਆਯੁਰਵੇਦ ਵੀ ਇਹੀ ਗੱਲ ਕਹਿੰਦਾ ਵੀ ਉਹ ਜਿਹੜਾ ਤੁਹਾਡੀ ਖੁਰਾਕ ਆ ਉਹ ਥੋੜੀ ਤਸੀਰ ਦੇ ਹਿਸਾਬ ਨਾਲ ਹੋਣੀ ਚਾਹੀਦੀ ਆ।
ਜਿਵੇਂ
ਹਾਂਜੀ, ਵਾਤ ਪਿੱਤ ਕਫ ਤਿੰਨ ਤਸੀਰਾਂ ਦਾ ਜ਼ਿਕਰ ਕਰਦੇ ਹੁੰਦੇ ਆ।
ਹਾਂਜੀ ਹਾਂਜੀ।
ਹੁਣ ਜਿਵੇਂ ਆਪਾਂ, ਚਲ ਤੁਸੀਂ ਕੌਫੀ ਦੀ ਗੱਲ ਕੀਤੀ ਆ, ਹੁਣ ਇਹ ਕੌਫੀ ਦੀ ਤਸੀਰ ਗਰਮ ਹੈ।
ਹਾਂਜੀ,
ਇਹ ਗਰਮ ਤੇ ਖੁਸ਼ਕ ਆ, ਜਿਵੇਂ ਜਿਹੜੇ ਬੰਦੇ ਨੂੰ ਐਸਿਡਿਟੀ ਦੀ ਪ੍ਰੋਬਲਮ ਆ ਉਹਨਾਂ ਲਈ ਤਾਂ ਕੌਫੀ ਜ਼ਹਿਰ। ਹਾਂਜੀ, ਉਹੀ ਤਸੀਰ ਦੇ ਹਿਸਾਬ ਨਾਲ ਅਸੀਂ ਚੇਂਜ ਕਰਵਾਉਂਦੇ ਹੁੰਦੇ। ਦੇਖੋ ਹੁਣ ਐਸਿਡਿਟੀ ਐਸਿਡ ਦਾ ਪਤਾ ਕਿਵੇਂ ਲੱਗਦਾ, ਉਹਨੂੰ ਖੱਟੇ ਖੱਟੇ ਡਕਾਰ ਆਉਣ ਲੱਗ ਜਾਂਦੇ, ਛਾਤੀ ਜੀ ਜਲਣ ਹੋਣ ਲੱਗ ਜਾਂਦੀ ਆ।
ਹਾਂਜੀ,
ਉਦੋਂ ਆਪਾਂ ਨੂੰ ਇਹ ਨਜ਼ਰ ਲਾ ਸਕਦੇ ਹਾਂ ਵੀ ਆਪਾਂ ਨੂੰ ਐਸਿਡ ਦੀ ਦਿੱਕਤ ਆ, ਫਿਰ ਐਸਿਡ ਰਿਫਲੈਕਸ ਹੋਣ ਲੱਗ ਜਾਂਦਾ, ਵੀ ਗਲੇ ਤੱਕ ਕਈ ਵਾਰ ਉਲਟੀ ਵੀ ਕਰਨੀ ਪੈ ਜਾਂਦੀ ਹੈ, ਇੰਨੀ ਜ਼ਿਆਦਾ ਐਸਿਡਿਟੀ ਦੀ ਦਿੱਕਤ ਵੱਧ ਜਾਂਦੀ ਆ। ਹੁਣ ਮਾਡਰਨ ਮੈਡੀਸਨ ਦੇ ਵਿੱਚ ਜੇ ਆਪਾਂ ਗੱਲ ਕਰੀਏ, ਡਾਕਟਰ ਕੋਲ ਜਾਂਦੇ ਆਪਾਂ, ਉਹ ਐਸਿਡ ਤੋਂ ਇੱਕ ਤੁਹਾਨੂੰ ਗੋਲੀਆਂ ਦੇਣੀਆਂ ਉਹਨੇ।
ਹਾਂਜੀ ਹਾਂਜੀ,
ਉਹ ਗੋਲੀ ਤੁਹਾਨੂੰ ਹਰ ਰੋਜ਼ ਖਾਣੀ ਪੈਣੀ ਹੈ ਜੀ।
ਹਾਂਜੀ,
ਜੇ ਇੱਕ ਵੀ ਦਿਨ ਤੁਸੀਂ ਗੋਲੀ ਮਿਸ ਕਰੇਂਗੇ, ਉਹ ਸੈਕਿੰਡ ਤੁਹਾਨੂੰ ਫਿਰ ਪ੍ਰੋਬਲਮ ਆ ਜਾਣੀ, ਲਾਈਫ ਟਾਈਮ ਉਹ ਗੋਲੀਆਂ ਚੱਲਦੀਆਂ ਨੇ। ਫਿਰ ਕੀ ਹੁੰਦਾ, ਸਮਾਂ ਪਾ ਕੇ ਜਿਹੜੀਆਂ ਦਵਾਈਆਂ ਨੇ ਨਾ ਐਲੋਪੈਥਿਕ, ਇਹ ਆਪਣਾ ਅਸਰ ਘਟਾ ਜਾਂਦੀਆਂ। ਫਿਰ ਕੀ ਕਰਦੇ ਨੇ ਡਾਕਟਰ, ਹੋਰ ਜ਼ਿਆਦਾ ਤੇਜ਼ ਸਟਰੋਂਗ ਦਵਾਈ ਦਿੰਦੇ ਨੇ, ਜਾਂ ਫਿਰ ਇੱਕ ਐਸਿਡ ਦਾ ਕੈਪਸੂਲ ਹੁੰਦਾ, ਨੈਕਸਟ ਸਟੇਜ ਫਿਰ ਉਹ ਹੁੰਦੀ, ਉਹ ਕੈਪਸੂਲ ਤੇ ਪਾ ਦਿੰਦੇ ਨੇ ਪੇਸ਼ੈਂਟ ਨੂੰ, ਫਿਰ ਉਹ ਕੈਪਸੂਲ ਨਹੀਂ ਛੱਡ ਸਕਦਾ ਬੰਦਾ ਸਾਰੀ ਉਮਰ।
ਅੱਛਾ, ਮੈਨੂੰ ਗੱਲ ਦੱਸਿਓ, ਸੋਰੀ ਟੂ ਇੰਟਰਪਟ ਯੂ, ਮੈਂ ਕਾਫੀ ਲੋਕਾਂ ਨਾਲ ਗੱਲ ਕਰਦਾ ਹੁੰਦਾ ਇਸ ਮਸਲੇ ਦੇ ਉੱਤੇ, ਪਹਿਲਾਂ ਕਈ ਵਾਰੀ ਨਾ ਕਾਫੀ ਦੇਰ ਪਹਿਲਾਂ ਇਹਦੇ ਤੇ ਰੇਡੀਓ ਸ਼ੋਅ ਵੀ ਕੀਤੇ ਸੀ, ਜਦੋਂ ਡਾਕਟਰ, ਅਗੇਨ ਡਾਕਟਰ ਆਪਦੀ ਥਾਂ ਠੀਕ ਹੁੰਦੇ ਨੇ, ਮੈਂ ਇਹ ਮੰਨ ਕੇ ਚੱਲਦਾ, ਪਰ ਜਿਹੜਾ ਅਪੋਜ਼ਿੰਗ ਓਪੀਨੀਅਨ ਉਹ ਵੀ ਸੁਣਨਾ ਚਾਹੀਦਾ। ਜਦੋਂ ਐਸਡੀਟੀ ਦੀ ਗੋਲੀ ਦਿੰਦੇ ਆ ਡਾਕਟਰ, ਗੋਲੀ ਦਿੰਦੇ ਆ ਐਸਡੀਟੀ ਘਟਾਉਣ ਦੇ ਲਈ, ਹੈਨਾ। ਅੱਛਾ, ਜਦੋਂ ਕੋਈ ਚੀਜ਼ ਆਪਾਂ ਖਾ ਲਈ ਉਧਰੋਂ, ਜਦੋਂ ਕੋਈ ਖਾ ਲਈ ਤੇ ਕੁਦਰਤ ਨੇ ਉਹਨੂੰ ਪਚਾਉਣ ਦੇ ਲਈ ਅੰਦਰੋਂ ਹਾਈਡਰੋਕਲੋਰਿਕ ਐਸਿਡ ਪ੍ਰੋਡਿਊਸ ਕਰਨਾ, ਡਾਕਟਰ ਨੇ ਘਟਾਉਣ ਲਈ ਦਵਾਈ ਦਿੱਤੀ ਆ, ਇਹਦਾ ਮਤਲਬ ਜਿਹੜੀ ਘਟਾਉਣ ਲਈ ਦਵਾਈ ਦਿੱਤੀ ਆ ਉਹ ਘੱਟ ਗਿਆ ਟੈਂਪਰੇਰੀਲੀ, ਉਦੋਂ ਜਦੋਂ ਕਿਸੇ ਬੰਦੇ ਨੇ ਖਾਣਾ ਖਾ ਲਿਆ ਤਾਂ ਉਹ ਘੱਟ ਐਸਿਡ ਐਸਿਡ ਨੂੰ ਘਟਾਉਣ ਲਈ ਡਾਕਟਰ ਨੇ ਦਵਾਈ ਦਿੱਤੀ ਹੈ, ਖਾਣਾ ਖਾ ਲਿਆ ਤੇ ਲੋੜ ਆ ਸਰੀਰ ਨੂੰ, ਉਹ ਸਗੋਂ ਬਾਡੀ ਹੋਰ ਐਸਿਡ ਪ੍ਰੋਡਿਊਸ ਕਰੂਗੀ, ਉਹਦੇ ਨਾਲ ਜ਼ਿਆਦਾ ਜਲਣ ਹੋਊਗੀ।
ਹਾਂਜੀ, ਦੇਖੋ ਜਿਹੜੀ ਡਾਇਟ ਆ ਉਹ ਵੀ ਸਮੇਂ ਦੇ ਹਿਸਾਬ ਨਾਲ ਬੰਦਾ ਆਪ ਵੀ, ਕਈ ਵਾਰ ਆਪਾਂ ਚੀਜ਼ ਖਾਂਦੇ ਹਾਂ, ਕਈ ਵਾਰ ਨਹੀਂ ਖਾਂਦੇ, ਕਈ ਵਾਰ ਆਪਾਂ ਭੁੱਖੇ ਢਿੱਡੀ ਵੀ ਰਹਿ ਜਾਂਦੇ, ਨਹੀਂ ਆਪਣਾ ਖਾਣ ਦਾ ਟਾਈਮ ਲੱਗਦਾ, ਇਹ ਵੀ ਦਿੱਕਤ ਆਉਂਦੀ ਹੈ ਜੀ। ਕਈ ਵਾਰ ਆਪਣੀ ਬੋਡੀ ਦੇ ਵਿੱਚ ਐਸਿਡ ਘੱਟ ਹੁੰਦਾ, ਉਲਟਾ ਆਪਾਂ ਨੂੰ ਡਾਕਟਰ ਨੇ ਕਿਹਾ ਹੁੰਦਾ ਵੀ ਤੈਂ ਇਹ ਗੋਲੀ ਰੋਜ਼ ਖਾਣੀ,
ਹਾਂਜੀ,
ਫਿਰ ਗੋਲੀ ਖਾ ਲੈਂਦੇ ਨੇ ਜੀ, ਉਹਦੇ ਨਾਲ ਫਿਰ ਆਪਣੇ ਆਰਗਨ ਡੈਮੇਜ ਹੁੰਦੇ ਨੇ। ਇਸ ਕਰਕੇ ਜਿਹੜੀ ਐਸਿਡ ਆ, ਕਬਜ਼, ਗੈਸ, ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਜੀ।
ਹਾਂਜੀ ਹਾਂਜੀ,
ਜਿਹਨੂੰ ਐਸਿਡਿਟੀ ਆ ਉਹਨੂੰ ਕੋਨਸਟੀਪੇਸ਼ਨ ਵੀ ਹੋਊਗੀ, ਉਹਨੂੰ ਗੈਸ ਦੀ ਦਿੱਕਤ ਵੀ ਹੋਊਗੀ, ਇਹੀ ਗੈਸ ਬਹੁਤ ਜ਼ਿਆਦਾ ਡਿਸਟਰਬ ਕਰਦੀ ਹੈ, ਕਈ ਵਾਰ ਹਾਰਟ ਦੇ ਉੱਪਰ ਅਸਰ ਪਾਉਂਦੀ ਆ, ਬੰਦੇ ਨੂੰ ਇੱਦਾਂ ਲੱਗਦਾ ਵੀ ਖਾਨੀ ਮੈਨੂੰ ਹਾਰਟ ਅਟੈਕ ਹੋ ਚੱਲਿਆ, ਜਾਂ ਕਈ ਵਾਰ ਫਿਰ ਦਿਮਾਗ ਦੇ ਵਿੱਚ ਜਾ ਕੇ ਵੀ ਉਹਨੂੰ ਦਿੱਕਤ ਦਿੰਦੀ, ਉਹਦੇ ਨਾਲ ਬੰਦਾ ਚੱਕਰ ਆਉਣੇ, ਤੌਰ ਭਰ ਜਿਹਾ ਆਉਣਾ, ਬਿਜ਼ੀਨੈਸ ਰਹਿਣੀ, ਜਿਵੇਂ ਫੋਗੀਨੈਸ ਰਹਿਣੀ, ਧੁੰਦਲਾਪਣ ਜਿਹਾ, ਕਲੈਰਿਟੀ ਜੀ ਨੀ ਬੰਦੇ ਨੂੰ ਲੱਗਦੀ।
ਖਾਣ ਪੀਣ ਦਾ ਜਿਹੜਾ ਅੱਜ ਕੱਲ ਆਰਥਰਾਈਟਸ ਰੋਗ ਆ ਜਿਹੜਾ, ਇਹ ਬਹੁਤ ਜ਼ਿਆਦਾ ਹੋਇਆ ਵਾ, ਇਹਦਾ ਖਾਣ ਪੀਣ ਨਾਲ ਲਿੰਕ ਕਿਵੇਂ ਵੱਜਦਾ? ਕਿਉਂਕਿ ਖਾਧਾ ਪੀਤਾ ਤਾਂ ਕਹਿੰਦੇ ਜੀ ਜੋੜਾਂ ਦੇ ਵਿੱਚ ਜਾ ਕੇ ਜੰਮ ਜਾਂਦਾ, ਇਹ ਗੱਲ ਸਮਝਾਓ ਥੋੜੀ ਜੀ ਵੀ ਆਰਥਰਾਈਟਸ ਦਾ ਖਾਣ ਪੀਣ ਨਾਲ ਲਿੰਕ ਕਿਵੇਂ ਬਣਦਾ, ਜਾਂ ਕਈ ਵਾਰੀ ਕਹਿ ਦਿੰਦੇ ਵੀ ਠੰਡੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ਹਾਂਜੀ, ਜਿਹੜਾ ਆਰਥਰਾਈਟਸ ਆ, ਆਰਥਰਾਈਟਸ ਦੇ ਵਿੱਚ ਅਸੀਂ ਬੈਲ ਵਾਲਾ ਖਾਣਾ ਬੰਦ ਕਰਵਾਉਂਦੇ ਹਾਂ। ਬੈਲ ਵਾਲੇ ਮੈਂ ਤੁਹਾਨੂੰ ਥੋੜੇ ਜਿਹੇ ਖਾਣੇ ਦੱਸ ਦਿੰਦਾ ਕਿਹੜੇ ਕਿਹੜੇ ਹੁੰਦੇ ਨੇ ਜੀ। ਚੌਲ, ਰਾਜਮਾ, ਚਿੱਟੇ ਛੋਲੇ, ਮਹਾਂ ਦੀ ਦਾਲ, ਆਲੂਆਂ ਦੀ ਸਬਜ਼ੀ, ਫੁੱਲ ਗੋਭੀ, ਹਰੇ ਮਟਰ, ਕੜੀ, ਇਹ ਚੀਜ਼ਾਂ ਕੀ ਨੇ? ਇਹ ਬੈ ਪ੍ਰੋਡਿਊਸ ਕਰਨੀ ਨੇ। ਬੈ ਦਾ ਮਤਲਬ ਆਪਾਂ ਆਯੁਰਵੇਦ ਦੇ ਵਿੱਚ ਜੇ ਦੇਖੀਏ ਉਹਦੇ ਵਿੱਚ ਕਹਿੰਦੇ ਨੇ ਵਾਯੂ। ਜਿਹੜੀਆਂ ਦਾਲਾਂ ਨੇ ਜੀ, ਇਹ ਵਾਯੂ ਕਾਰਕ ਹੁੰਦੀਆਂ ਨੇ, ਵਧਾਉਂਦੀਆਂ ਨੇ ਵਾਯੂ ਸਰੀਰ ਦੇ ਵਿੱਚ। ਉਲਟਾ ਫਿਰ ਆਪਾਂ ਇਹਨਾਂ ਨੂੰ ਕੀ ਕਰਦੇ ਹਾਂ, ਆਪਾਂ ਜੀ ਫਰੀਜ਼ ਕਰ ਲੈਂਦੇ ਹਾਂ, ਆਪਾਂ ਇੱਕ ਦਿਨ ਬਣਾ ਕੇ ਪੰਜ ਪੰਜ ਛੇ ਛੇ ਦਿਨ ਉਹੀ ਦਾਲ ਖਾਈ ਜਾਂਦੇ ਹਾਂ। ਉਹਦੇ ਨਾਲ ਜਦੋਂ ਆਪਾਂ ਇਹਨੂੰ ਰੈਫਰੀਜਰੇਟਰ ਕਰ ਦਿੰਦੇ ਹਾਂ, ਫਰੀਜ਼ ਕਰਦੇ ਹਾਂ, ਤਾਂ ਉਦੋਂ ਵਾਯੂ ਹੋਰ ਜ਼ਿਆਦਾ ਵੱਧਦੀ ਆ, ਉਹੀ ਵਾਯੂ ਫਿਰ ਆਪਾਂ ਨੂੰ ਡਿਸਟਰਬ ਕਰਦੀ ਆ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਵਾਤ, ਪਿੱਤ, ਕਫ,
ਜਿਹੜੇ
ਜੋੜਾਂ ਦੇ ਦਰਦ ਨੇ, ਇਹ ਵਾਤ ਕੈਟਾਗਰੀ ਦੇ ਵਿੱਚ ਆਉਂਦਾ। ਉਹਦੇ ਵਿੱਚ ਅਸੀਂ ਉਲਟ ਕਰਾ ਕੇ ਦਿੰਦੇ ਹਾਂ ਪੇਸ਼ੈਂਟ ਨੂੰ, ਉਹਨੂੰ ਕਹੀਦਾ ਵੀ ਇਹ ਲਿਸਟ ਜਿਹੜੀ ਦਿੰਦੇ ਹੁੰਦੇ ਹਾਂ ਅਸੀਂ, ਹਰ ਇੱਕ ਡਾਇਟ ਪਲਾਨ ਦਈਦਾ ਪੇਸ਼ੈਂਟ ਨੂੰ, ਜੋ ਵੀ ਬਿਮਾਰੀ ਆ ਉਹਦੇ ਵਿੱਚ ਇਹ ਚੀਜ਼ਾਂ ਸਾਰੀਆਂ ਲਿਖੀਆਂ ਹੁੰਦੀਆਂ ਨੇ ਵੀ ਬਾਈ ਆਹ ਖਾਣਾ ਨਹੀਂ ਖਾਣਾ, ਤੂੰ ਕੀ ਕਰਨਾ, ਤੂੰ ਉਲਟ ਖਾਣਾ, ਤੂੰ ਗਰਮ ਤੇ ਤਾਰਾ ਵਾਲਾ ਖਾਣਾ ਖਾਣਾ। ਗਰਮ ਤੇ ਤਾਰ ਦੀ ਜੇ ਆਪਾਂ ਐਗਜ਼ਾਮਪਲ ਦੇਣੀ ਹੋਵੇ, ਐਲੋਵੇਰਾ ਜੂਸ, ਉਹ ਗਰਮ ਵੀ ਆ ਉਹ ਤਰ ਵੀ ਆ, ਲਿਕੁਡ ਆ। ਦੇਸੀ ਘੀ, ਦੇਸੀ ਘੀ ਜਿਹੜਾ ਆਪਾਂ ਹੁਣ ਦੇਖੋ ਉਹ ਤਾਂ ਬੜੀ ਜਿਹੜੀ ਲੰਬੀ ਚੌੜੀ ਕਹਾਣੀ ਹੋ ਜਾਂਦੀ, ਪਹਿਲਾਂ ਦੇਸੀ ਗਾਂ ਲਿਆਓ ਜੀ, ਫਿਰ ਉਹਦਾ ਜੀ ਉਹਨੂੰ ਆਹ ਖੁਰਾਕ ਦੇਣੀ ਆ, ਜੋ ਚੀਜ਼ ਆਪਣੇ ਕੋਲ ਹੈਗੀ ਆ ਸਿੰਪਲ, ਮੈਂ ਕਹਿੰਦਾ ਹੁੰਦਾ ਅਨਸਾਲਟਡ ਬਟਰ ਲੈ ਲਓ ਟਿੱਕੀਆਂ, ਘਰੇ ਉਹਨੂੰ ਗਰਮ ਕਰ ਲਓ।
ਆ ਜਿਹੜੇ 60,000 ਦਾ ਚੋਰੀ ਕਰਕੇ, ਜਿਹੜੇ 60,000 ਦਾ ਬਟਰ ਚੋਰੀ ਕਰਕੇ ਲੈ ਕੇ ਗਏ ਸੀ, ਇਹਨਾਂ ਨੇ ਵੀ ਮੇਰੇ ਘਰ, ਇਹਨਾਂ ਨੂੰ ਵੀ ਕੋਈ ਆਰਥਰਾਈਟਿਸ ਦੀ ਪ੍ਰੋਬਲਮ ਤਾਂ ਨਹੀਂ ਸੀ ਜੀ? ਹਾਸੇ ਵਾਲੀ ਗੱਲ ਕਰ ਲਓ,
ਹੋ ਸਕਦੀ ਹੈ ਕਿਸੇ ਨੇ ਕਹਿਤਾ ਹੋਵੇ ਵੀ ਕੀ ਖਾਣਾ ਚਾਹੀਦਾ,
ਡਿਮਾਂਡ ਹੈਗੀ ਆ ਜੀ,
ਡਿਮਾਂਡ ਜਾਂ ਦੁਬਾਰਾ ਤੋਂ ਵੱਧ ਗਈ ਹੁਣ,
ਹਾਂਜੀ ਖਾਣਾ ਚਾਹੀਦਾ,
ਲੱਗਦੇ ਹੁੰਦੇ ਹੁਣ ਕਦੇ ਟਿੱਕੀਆਂ ਸੇਲ ਤੇ ਵੀ ਨੀ ਲੱਗੀਆਂ
ਹੈਗੀਆਂ। ਉਹ ਸਟੋਰ ਵਾਲੇ ਨਾ, ਸਟੋਰ ਵਾਲੇ ਇੰਨਾ ਸਾਂਭ ਸਾਂਭ ਕੇ ਰੱਖਦੇ ਨੇ ਟਿੱਕੀਆਂ ਨੂੰ, ਟਿੱਕੀਆਂ ਉਹਨਾਂ ਨੇ ਚੱਕ ਹੀ ਦਿੱਤੀਆਂ ਸਟੋਰ ਵਾਲਿਆਂ ਨੇ, ਵੱਡੇ ਸਟੋਰ ਵਾਲਿਆਂ ਨੇ ਨਾ, ਇੰਨੀ ਕੁ ਬਦਨਾਮੀ ਹੋ ਗਈ ਬਰੈਂਪਟਨ ਦੇ ਵਿੱਚ, ਬਾਈ ਚਾਂਸ ਕਿਤੇ ਲੋੜ ਪੈ ਜਾਏ ਨਾ ਵੀ ਟਿੱਕੀ ਲੈ ਕੇ ਆਉਣੀ, ਟਿੱਕੀ ਲੱਭਦੀ ਹੋਈ ਨੀ ਉੱਥੇ ਕੋਈ,
ਘੀ ਉਹ ਲੋਕ ਚ ਰੱਖਣ ਲੱਗੇ।
ਉਹ ਵਾਹ ਜੀ ਵਾਹ, ਕਿਆ ਬਾਤ ਹੈ,
ਬਾਲਮਾਟ ਵਾਲੇ ਨੇ ਘੀ ਚੱਕਦਾ ਸਾਰੇ, ਘੀ ਬਹੁਤ ਬੰਦਾ ਚੋਰੀ ਹੁੰਦਾ ਸੀ,
ਵਾਹ ਜੀ ਵਾਹ, ਕਿਆ ਬਾਤ ਹੈ।
ਮਾੜੇ ਹਾਲਾਤਾਂ ਦੀ ਇਹ ਨਿਸ਼ਾਨੀ ਹੁੰਦੀ ਹੈ, ਜਦੋਂ ਦੇਸ਼ ਦਾ ਡਾਊਨ ਫਾਲ ਹੋਵੇ ਨਾ ਜੀ, ਉਦੋਂ ਹੁਣ ਤੁਸੀਂ ਕੱਲ ਦੀ ਖਬਰ ਸੁਣੀ ਹੈ ਆਪਣੇ ਜਿਹੜੀ ਰੋਬਰੀ ਹੋਈ ਹੈ ਉੱਥੇ?
ਮੈਂ ਉਹ ਨਹੀਂ, ਮੈਂ ਉਧਰ ਨਹੀਂ ਸੁਣੀ, ਪਰ ਮੈਂ ਨਾ ਮੈਂ ਉਹ ਵਿਸ਼ਾ ਦੂਜਾ ਸ਼ੁਰੂ ਕਰ ਲਿਆ। ਵੈਸੇ ਉਹ ਜਿਹੜੇ 6 ਬੰਦੇ ਚਾਰਜ ਕੀਤੇ ਉਹਦੀ ਗੱਲ ਚੱਲਦੀ ਸੀ, ਉਹ ਜਦੋਂ ਖਬਰ ਪਾਉਂਦੇ ਆ ਨਾ, ਉਹ ਬਾਅਦ ਚ ਪੁਰਾਣੀਆਂ ਖਬਰਾਂ ਖੁੱਲ ਜਾਂਦੀ ਵੀ ਗੁਐਲਫ ਚੋਂ ਵੀ ਚੋਰੀ ਹੋਈ, ਹੈਮਿਲਟਨ ਚੋਂ ਵੀ ਹੋਈ, ਇੱਥੋਂ ਵੀ ਹੋਈ, ਆਹ ਵੀ ਹੋਈ, ਇੰਨੇ ਲਿੰਕਸ ਖੁੱਲਦੇ ਨੇ, ਬੰਦਾ ਹੱਸਣ ਲੱਗ ਜਾਂਦਾ ਵੀ ਘਿਓ ਦੀ ਚੋਰੀ ਹੈ ਜੀ।
ਜੁਲਰੀ ਸਟੋਰ ਦਾ ਜੀ ਹੁਣ ਜਿਵੇਂ ਮੈਂ ਕਹਿੰਦਾ ਕੋਈ ਬਚਿਆ ਹੀ ਨਹੀਂ ਹੋਣਾ ਜੀ ਜਿੱਥੇ ਨਹੀਂ ਚੋਰੀ।
ਹਾਂਜੀ ਹਾਂਜੀ ਹਾਂਜੀ, ਬਿਲਕੁਲ,
ਥੋੜੇ ਮਾੜੇ ਹਾਲਾਤ ਹੋ ਰਹੇ ਨੇ ਜੀ ਦੇਸ਼ ਦੇ, ਆਪਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਇਹਦੇ ਬਾਰੇ।
ਬਿਲਕੁਲ,
ਚਲੋ ਬਾਕੀ ਪਹਿਲਾਂ ਜੇ ਸਿਹਤ ਠੀਕ ਹੋਊਗੀ ਜੀ ਤਾਂ ਹੀ ਆਪਾਂ ਅੱਗੇ ਵਧਾਂਗੇ।
ਹਾਂਜੀ ਹਾਂਜੀ, ਨੰਬਰ ਦਿਓ ਜੀ ਇੱਕ ਵਾਰੀ।
ਹਾਂਜੀ, ਦਿੱਕਤ ਹੋ ਜਾਂਦੀ ਜੀ ਐਸਿਡ ਵਗੈਰਾ ਦੀ ਜਾਂ ਸਟਮਕ ਦਾ ਕੋਈ ਇਸ਼ੂ ਹੋਵੇ, ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ, 647-4568-2800, 647-465-2800, ਤੇ ਐਡਰੈਸ ਹੈਗਾ ਜੋਤ ਆਯੁਰਵੇਦਿਕ ਸੈਂਟਰ, 7955 ਟੋਰਬਰਮ ਰੋਡ, ਯੂਨਿਟ 4, ਤੇ ਸਟੀਲ ਤੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ, ਜਿਹੜਾ ਯੂਨਿਟ 4 ਆ ਟੋਰਬਰਮ ਨੂੰ ਫੇਸ ਕਰਦਾ, ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਆ, 647-4568-2800।
ਮਿਹਰਬਾਨੀ ਜੀ, ਧੰਨਵਾਦ, ਧੰਨਵਾਦ ਤੁਹਾਡਾ ਗੁਰਜੋਤ ਜੀ, ਬਹੁਤ ਬਹੁਤ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ ਸ੍ਰੀ ਅਕਾਲ ਬ੍ਰਦਰ ਸਾਹਿਬ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ? ਇਹ ਚਲੇ ਗਏ ਮੇਰਾ ਖਿਆਲ ਡਾਕਟਰ ਸਾਹਿਬ ਆਪਣੇ ਨਾ ਉਹ
ਜਿਹੜਾ ਦੁੱਧ ਪਿਓਰ ਹੁੰਦਾ ਜੀ।
ਦੇਖੋ ਜੀ ਪਿਓਰ ਦਾ ਨੀ, ਜਿੰਨੀ ਕ ਮੈਨੂੰ ਨੌਲੇਜ ਆ ਨਾ ਇੱਥੇ ਦੁੱਧ ਬਾਰੇ ਨਾ, ਦੁੱਧ ਬਾਰੇ ਕਾਫੀ ਕੰਟਰੋਵਰਸੀਜ ਨੇ। ਇੱਥੇ ਦਾ ਜਿਹੜਾ ਦੁੱਧ ਆ ਉਹਦੇ ਚ ਗਾਈਆਂ ਨੂੰ ਨਾ ਇਹ ਹਾਰਮੋਨਸ ਬਹੁਤ ਦਿੰਦੇ ਨੇ, ਐਂਟੀਬਾਇਓਟਿਕਸ ਬਹੁਤ ਦਿੰਦੇ ਨੇ। ਬਾਕੀ ਡੈਰੀ ਨੂੰ ਨਾ ਇਹ ਦੋ ਸਕੂਲ ਆਫ ਥਾਟ ਨੇ, ਟੂ ਸਕੂਲ ਆਫ ਥਾਟ ਕਹਿੰਦੇ ਆਪਾਂ। ਇਧਰਲੇ ਵੈਸਟਰਨ ਕਲਚਰ ਦੇ ਵਿੱਚ ਦੁੱਧ ਨੂੰ ਡੈਰੀ ਖੁਰਾਕ ਨੂੰ ਨਾ ਮਾੜਾ ਗਿਣਿਆ ਗਿਆ। ਈਵਨ ਕਈ ਪ੍ਰੋਬਲਮਸ ਨੇ ਜਿਵੇਂ ਪ੍ਰੋਸਟੇਟ ਕੈਂਸਰ ਵਗੈਰਾ, ਕਹਿੰਦੇ ਜੀ ਜਿਹੜਾ ਡੈਰੀ ਪ੍ਰੋਡਕਟਸ ਜ਼ਿਆਦਾ ਯੂਜ਼ ਕਰਦਾ ਉਹਨੂੰ 30% ਚਾਂਸਿਸ ਉਹਦੇ ਕੈਂਸਰ ਹੋਣ ਦੇ ਜ਼ਿਆਦਾ ਨੇ। ਅੱਛਾ ਫੇਰ ਕੀ ਹੈ, ਕਿਉਂਕਿ ਇਨ੍ਹਾਂ ਦੇਸ਼ਾਂ ਦੇ ਵਿੱਚ ਨਾ, ਇਨ੍ਹਾਂ ਦੇਸ਼ਾਂ ਤੇ ਜਿਹੜੇ ਦੇਸ਼ਾਂ ਚੋਂ ਅਸੀਂ ਆਏ ਹਾਂ ਉਹਦੇ ਚ ਥੋੜਾ ਜਿਹਾ ਫਰਕ ਆ। ਆਪਣੇ ਕਿਉਂਕਿ ਸਦੀਆਂ ਤੋਂ ਮੱਝਾਂ ਦਾ ਦੁੱਧ ਪੀਂਦੇ ਰਹੇ ਹਾਂ, ਆਪਣੇ ਚ ਨਾ ਉਹਨਾਂ ਨੂੰ ਡਾਈਜੈਸਟ ਕਰਨ ਦੀ ਕਪੈਸਿਟੀ ਜ਼ਿਆਦਾ, ਇਸ ਕਰਕੇ ਆਪਾਂ ਨੂੰ ਤਾਂ ਅੱਛਾ। ਬਾਕੀ ਦੁੱਧ ਦੇ ਵਿੱਚ ਵੀ ਕੁਝ ਇਹੋ ਜਿਹੀਆਂ ਚੀਜ਼ਾਂ ਵੀ, ਰਾਤ ਨੂੰ ਆਪਾਂ ਜੇ ਦੁੱਧ ਦਾ ਗਲਾਸ ਨਾ ਪੀਏ ਕਹਿੰਦੇ ਨੀਂਦ ਨਹੀਂ ਆਉਂਦੀ, ਹੈਨਾ। ਇੱਧਰ ਇਨ੍ਹਾਂ ਦੇਸ਼ਾਂ ਦੇ ਵਿੱਚ ਦੁੱਧ ਨੂੰ ਉਵੇਂ, ਇਹ ਤਾਂ ਕਹਿੰਦੇ ਡੈਰੀ ਫ੍ਰੀ, ਜਿਹੜੀ ਡੈਰੀ ਤੋਂ ਬਿਨਾਂ ਜਿਹੜੀ ਤੁਹਾਡੀ ਦੁੱਧ ਤੇ ਦੁੱਧ ਤੋਂ ਬਣਨ ਵਾਲੇ ਪ੍ਰੋਡਕਟ ਨੇ ਜਿਹੜੇ, ਇਹ ਤੋਂ ਬਿਨਾਂ ਜਾਣੀ ਡੇਰੀ ਪ੍ਰੋਡਕਟਸ ਤੋਂ ਬਿਨਾਂ ਤੁਹਾਡੀ ਲਾਈਫ ਜਿਹੜੀ ਚੰਗੀ ਸੋਹਣੀ ਰਹਿੰਦੀ ਹੈ। ਆਪਾਂ ਕਹਿੰਦੇ ਹਾਂ ਵੀ ਜਿਹੜੇ ਡੇਰੀ ਪ੍ਰੋਡਕਟਸ ਆ ਇਹ ਯੂਜ਼ ਕਰਨੇ ਚਾਹੀਦੇ ਜ਼ਿਆਦਾ, ਹੈਨਾ।
ਤੁਸੀਂ ਵੀ ਪਿੰਡ ਦੇ ਵਿੱਚ ਜਿਵੇਂ ਗਰੋ ਅਪ ਹੋਏ ਹੋ ਜੱਟ ਜ਼ਿਮੀਦਾਰੋ, ਸਾਡੇ ਤੇ ਉੱਥੇ ਮੱਖਣ ਤੇ ਲੱਸੀ ਦੁੱਧ ਦਹੀਂ ਇਹ ਸਾਰਾ ਖਾਲਸ ਡੇਲੀ ਯੂਜ਼ ਹੁੰਦਾ ਸੀ, ਦੁੱਧ ਨੂੰ ਕੋਈ ਪ੍ਰੋਬਲਮ ਨਹੀਂ ਸੀ ਹੋਈ।
ਆਪਾਂ ਤਾਂ ਹੁਣ ਵੀ ਦਹੀਂ ਦਾ ਕੌਲਾ ਸਵੇਰੇ ਉੱਠ ਕੇ ਖਾਈਦਾ ਜੇ ਦੁੱਧ ਰਾਤ ਨੂੰ ਪੀਦਾ ਨੀਂਦ ਨਹੀਂ ਆਉਂਦੀ, ਹੈਨਾ।
ਘਿਓ ਮੱਖਣ ਦੁੱਧ ਜਿਹੜਾ ਉਹਦੇ ਨਾਲ,
ਹਾਂਜੀ ਬਿਲਕੁਲ ਜੀ, ਤੜਕਾ ਵੀ ਤੇਲ ਦੀ, ਜਿਹੜੇ ਆਇਲਸ ਨੇ ਨਾ, ਜਿਹੜੇ ਆਇਲਸ ਹੁਣ ਕਹਿੰਦੇ ਜਿਹਨਾਂ ਇਹ ਜਾਣ ਬੁੱਝ ਕੇ ਆਪਣਾ ਜਿਹੜਾ ਘਿਓ ਵਾਲਾ ਕਲਚਰ ਨਾ ਇਹਨਾਂ ਨੇ ਖਤਮ ਕੀਤਾ, ਅਗੇਨ ਕਾਰਪੋਰੇਟਸ ਇਹਦੇ ਲਈ ਜ਼ਿੰਮੇਵਾਰ ਨੇ, ਉਹਨਾਂ ਨੇ ਨਾ ਜਿਹੜੇ ਸੀਡ ਆਇਲ ਨੂੰ ਪ੍ਰਮੋਟ ਕਰਨ ਲਈ ਘਿਓ ਦਾ ਕਲਚਰ ਖਤਮ ਕਰਤਾ। ਹਾਲਾਂਕਿ ਜਿਹੜੇ ਸੀਡਸ ਤੇ ਤੁਹਾਨੂੰ ਪਤਾ ਸਰੋਂ ਦਾ ਤੇਲ, ਕੈਨੋਲਾ ਆਇਲ, ਸੂਰਜਮੁਖੀ ਤੇਲ ਕਿੰਨਾ ਕੁਛ ਆਇਆ, ਉਹ ਨਾ ਤੇਲ ਨਾ ਬਣਾਉਣ ਲਈ ਇਹ ਹਾਈਡਰੋਜੀਨੇਸ਼ਨ ਪ੍ਰੋਸੈਸ ਕਰਦੇ ਨੇ, ਹਾਈਡਰੋਜੀਨੇਸ਼ਨ ਪ੍ਰੋਸੈਸ ਕਹਿੰਦੇ ਪੂਰੇ ਦਾ ਪੂਰਾ। ਉਹਦੇ ਨਾਲ ਕੀ ਹੁੰਦਾ ਵੀ ਜਿਹੜੇ ਉਹਦੇ ਵਿੱਚ ਨਾ ਐਸੈਂਸ਼ੀਅਲ ਫੈਟੀ ਐਸਿਡ ਹੁੰਦੇ ਆ, ਇੱਕ ਉਹ ਆਪਣੀ ਬਾਡੀ ਚ ਨਹੀਂ ਬਣਦੇ, ਆਪਾਂ ਨੂੰ ਪਲਾਂਟਸ ਚੋਂ ਮਿਲਦੇ ਨੇ, ਉਹ ਡਿਸਟਰੋਏ ਹੋ ਜਾਂਦੇ ਨੇ। ਯਾਨੀ ਉਹ ਤੇਲ ਵੀ ਜਿਹੜਾ ਆਪਾਂ ਨੂੰ ਇਹ ਪੈਕਟ ਚ ਬੰਦ ਕਰਕੇ ਬੋਤਲਾਂ ਚ ਦਿੰਦੇ ਨੇ, ਉਹਦੇ ਚੋਂ ਵੀ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਡਿਸਟਰੋਏ ਹੋ ਜਾਂਦੀਆਂ। ਦੁੱਧ ਤਾਂ ਉਹਦੇ ਨਾਲ 100 ਗੁਣਾ ਚੰਗਾ ਜੀ, ਘਿਓ ਉਹਦੇ ਨਾਲ 100 ਗੁਣਾ ਚੰਗਾ। ਅਗੇਨ ਮੈਂ ਕਹਿੰਦਾ ਮੇਰੀ ਗੱਲ ਨੂੰ ਤੁਸੀਂ ਕੋਈ ਇਹਨੂੰ ਮਤਲਬ, ਮੈਂ ਕੋਈ ਨਿਊਟ੍ਰੀਸ਼ੀਅਸ ਨਹੀਂ, ਮੈਂ ਤਾਂ ਆਪਣੇ ਹਿਸਾਬ ਦੇ ਨਾਲ ਜਿਹੜੇ ਆਰਟੀਕਲ ਪੜ੍ਹੇ ਆ ਉਹ ਤੁਹਾਡੇ ਤੱਕ ਕਨਵੇ ਕਰ ਰਿਹਾ, ਪਰ ਇਹ ਗੱਲ ਮੈਨੂੰ ਪੰਜਾਬ ਚ ਜਿਹੜਾ ਦੁੱਧ ਮੱਝਾਂ ਦਾ ਦੁੱਧ ਪੀਂਦੇ ਰਹੇ, ਹੁਣ ਅੱਜ ਤਾਂ ਕਹੀ ਮੱਝ ਦੇ ਦੁੱਧ ਚ ਫੈਟ ਜ਼ਿਆਦਾ ਹੁੰਦੀ ਹੈ, ਪਰ ਜਿਹੜੀ ਲੇਟੈਸਟ ਰਿਸਰਚ ਆ ਉਹ ਦੱਸਦੀ ਹੈ ਵੀ ਗੁੱਡ ਫੈਟ ਆ ਜਿਹੜੀ ਉਹ ਵਧੀਆ ਹੁੰਦੀ ਹੈ, ਗੁੱਡ ਫੈਟ ਮਾੜੀ ਨਹੀਂ ਹੁੰਦੀ ਗੀ।
ਐਚਡੀਐਲ ਹੁੰਦੇ ਬਿਲਕੁਲ ਹੈਲਦੀ ਕੋਲੇਸਟ੍ਰੋਲ ਜਿਹੜੇ ਨੇ ਉਹ,
ਹਾਂਜੀ 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 ਬਿਲਕੁਲ।
ਥੈਂਕ ਯੂ
ਮਿਹਰਬਾਨੀ ਜੀ, ਮਿਹਰਬਾਨੀ। ਆਪਣੇ ਆਪ ਨੂੰ ਨਾ ਅਪਡੇਟ ਦੋਸਤੋ ਰੱਖਣਾ ਚਾਹੀਦਾ, ਕੋਈ ਟਾਈਮ ਸੀਗਾ ਜਦੋਂ ਕਹਿੰਦੇ ਸੀ ਵੀ ਅੱਛਾ, ਹੁਣ ਆਏ ਤਾਂ ਕਈ ਹੁਣ ਆਯੁਰਵੇਦ ਵਾਲੇ ਕਹਿੰਦੇ ਆ ਵੀ ਐਨੀਮਲਸ ਤੋਂ ਬਣਨ ਵਾਲੇ ਪ੍ਰੋਡਕਟ ਨਹੀਂ ਖਾਣੇ ਚਾਹੀਦੇ, ਕੁਛ ਮਤਲਬ ਅਲੱਗ ਅਲੱਗ ਓਪੀਨੀਅਨ ਨੇ। ਹੁਣ ਆਂਡੇ ਤੇ ਦੁੱਧ ਬਾਰੇ ਦੇਖੋ, ਆਂਡੇ ਤੇ ਦੁੱਧ ਬਾਰੇ ਨਾ ਉਹਨੂੰ ਲੱਖ ਕਹੀ ਜਾਓ ਤੁਸੀਂ, ਉਹ ਨਾਨ ਵੈਜ ਨੇ, ਪਰ ਪਤਾ ਨੀ ਕਿਉਂ ਮੈਨੂੰ ਲੱਗਦਾ ਵੀ ਨਾਨ ਵੈਜ ਨੀ ਹੈਗੇ ਉਹ। ਤੁਸੀਂ ਕਹੋਗੇ ਕਿੱਡਾ ਕਮਲਾ ਬੰਦਾ ਰੇਡੀਓ ਕਰੀ ਜਾਂਦਾ, ਹੈਨਾ। ਦੇਖੋ ਆਂਡਾ ਜਿਹੜਾ ਮੁਰਗੀ ਆ ਜਿਹੜੀ, ਦੇਖੋ ਉਹ ਡਾਇਰੈਕਟਲੀ ਮਨੁੱਖ ਉਹ ਮੁਰਗੀ ਦੇ ਇਵੇਂ ਦੁੱਧ ਆ ਜਿਹੜਾ, ਜਾਂ ਮੁਰਗੀ ਦਾ ਆਂਡਾ, ਉਹ ਮੁਰਗੀ ਦੇ ਜਾਂ ਮੱਝ ਦੇ ਸਰੀਰ ਤੋਂ ਉਵੇਂ ਨੀ ਆਉਂਦਾ। ਮੀਟ ਆ ਜਿਹੜਾ ਤੁਸੀਂ ਡਾਇਰੈਕਟਲੀ ਖਾਂਦੇ ਹੋ, ਆਂਡਾ ਜਿਹੜਾ ਮੁਰਗੀ ਕੀ ਕਰਦੀ ਹੈ, ਉਹਨੂੰ ਇਧਰੋਂ ਉਧਰੋਂ ਖੁਰਾਕ ਕੀੜੇ ਮਕੌੜੇ ਖਾ ਖੂ ਕੇ ਉਹ ਉਹਦਾ ਸਰੀਰ ਨਾ ਉਹਦੇ ਵਿੱਚੋਂ ਚੰਗੇ ਤੱਤ ਕੱਢ ਕੇ ਆਂਡੇ ਦੇ ਰੂਪ ਦੇ ਵਿੱਚ ਤੁਹਾਨੂੰ ਦੇ ਦਿੰਦਾ। ਜੇ ਤੁਸੀਂ ਮੁਰਗੀ ਮੁਰਗਾ ਡਾਇਰੈਕਟਲੀ ਖਾਂਦੇ ਹੋ, ਕੱਟ ਕੇ ਲੈਗ ਪੀਸ ਖਾਂਦੇ ਹੋ, ਵਿੰਗਸ ਖਾਂਦੇ ਹੋ, ਉਹ ਮੈਂ ਗਲਤ ਹੋ ਸਕਦਾ, ਦੇਖੋ ਮੈਂ ਤਾਂ ਆਪਣਾ ਓਪੀਨੀਅਨ ਦੇ ਰਿਹਾ, ਮੇਰੇ ਹਿਸਾਬ ਦੇ ਨਾਲ ਆਂਡਾ ਜਿਹੜਾ ਨਾ ਉਹ ਨਾਨ ਵੈਜ ਨਹੀਂ ਹੈ। ਇਵੇਂ ਦੁੱਧ ਆ ਜਿਹੜਾ, ਇਹਦੇ ਬਾਰੇ ਬਹੁਤ ਕੰਟਰੋਵਰਸੀ ਹੋ ਸਕਦੀ ਹੈ। ਦੁੱਧ ਨੂੰ ਤੁਸੀਂ ਕਹੋਗੇ ਨਾਨ ਵੈਜ ਖੁਰਾਕ ਆ, ਸਾਰੇ ਲੋਕ ਕਹਿੰਦੇ ਨੇ, ਪਰ ਦੁੱਧ ਕੀ ਚੀਜ਼ ਆ, ਮੱਝ ਨੇ ਪੱਠੇ ਖਾਧੇ, ਉਹਨੇ ਕੁਛ ਵੀ ਖਾਧਾ, ਗਰੀਨ ਪੱਠੇ ਦਿੱਤੇ ਜਾਂ ਉਹਨੇ ਖੁਰਾਕ ਫੀਡ ਜੋ ਵੀ ਖਾਧੀ, ਉਹਨੇ ਉਹਨੂੰ ਉਸ ਦੇ ਵਿੱਚੋਂ ਸਿੰਥੇਸਿਸ ਕਰਕੇ ਮਿਨਰਲਸ ਜੋ ਵੀ ਕੁਛ ਆ ਕੱਢ ਕੁੱਢ ਕੇ ਉਹਨੇ ਤੁਹਾਨੂੰ ਉਹਦੇ ਵਿੱਚ ਪਾਣੀ ਰਲਾ ਕੇ ਜੋ ਕੁਛ ਵੀ ਹੈਗਾ ਮੱਝ ਦੇ ਸਰੀਰ ਦੇ ਅੰਦਰ ਹੀ ਉਹਨੇ ਤੁਹਾਨੂੰ ਇੱਕ ਲਿਕੁਇਡ ਦਿੱਤਾ ਤਿਆਰ ਕਰਕੇ, ਜਿਵੇਂ ਤੁਸੀਂ ਮਸ਼ੀਨ ਚ ਇਧਰੋਂ ਕੋਈ ਚੀਜ਼ ਪਾਤੀ ਤੇ ਦੂਜੇ ਪਾਸਿਓਂ ਕੱਢਤੀ, ਉਹਨੇ ਉਹ ਨਾਨ ਵੈਜ ਆ, ਕਿਉਂਕਿ ਉਹ ਨਾਨ ਵੈਜ ਰਿਸੋਰਸਿਸ ਤੋਂ ਆਇਆ ਹੋਇਆ। ਜੇ ਤੁਸੀਂ ਮੱਝ ਜਾਂ ਗਾਂ ਦਾ ਬੀਫ ਮੀਟ ਖਾਧਾ ਉਹਨੂੰ ਅਸੀਂ ਨਾਨ ਵੈਜ ਕਹਿ ਸਕਦੇ ਹਾਂ, ਪਰ ਮੇਰੇ ਹਿਸਾਬ ਨਾਲ ਦੁੱਧ ਤੇ ਆਂਡਾ ਐਕਸਲੈਂਟ ਖੁਰਾਕ ਆ। ਅਗੇਨ ਮੈਂ ਤੁਹਾਨੂੰ ਜਿਹੜੇ ਫੈਕਟ ਸੀ ਉਹ ਵੀ ਦੱਸਦੇ, ਜਿਹੜਾ ਦੁੱਧ ਤੇ ਦੁੱਧ ਤੋਂ ਬਣੇ ਹੋਏ ਪ੍ਰੋਡਕਟ ਜਿਹੜੀ ਰਿਸਰਚ ਆਈ ਆ ਉਹ ਜ਼ਿਆਦਾ, ਹਾਲਾਂਕਿ ਉਹਦੇ ਵਿਚ ਵੀ ਰੋਲ ਹੋ ਸਕਦਾ ਵੀ ਇੱਥੋਂ ਇੱਥੇ ਦੁੱਧ ਆ ਜਿਹੜਾ ਸਾਨੂੰ ਦਿੱਤਾ ਜਾਂਦਾ ਉਹ ਉਹਦੀ ਪੈਸਚਰਾਈਜੇਸ਼ਨ ਕਰਕੇ ਦੁੱਧ ਨੂੰ ਕਨਵਰਟ ਕਰਕੇ ਉਹਨੂੰ ਗਰਮ ਕਰਕੇ ਠੰਡਾ ਕਰਕੇ ਉਹਨੂੰ ਪੈਕ ਕਰਕੇ ਪਤਾ ਨੀ ਕਿਹੜੇ ਕਿਹੜੇ ਮਤਲਬ ਉਹ ਪ੍ਰੋਸੈਸ ਚੋਂ ਲੰਘ ਕੇ ਦਿੱਤਾ ਜਾਂਦਾ। ਇੱਥੇ ਤਾਂ ਇੱਕ ਪ੍ਰਚਾਰ ਵੀ ਚੱਲਦਾ ਵੀ ਪ੍ਰਚਾਰ ਨੀ ਇੱਥੇ ਰੂਲ ਵੀ ਆ ਵੀ ਤੁਸੀਂ ਡਾਇਰੈਕਟਲੀ ਜਿਹੜਾ ਮਿਲਕ ਪ੍ਰੋਡਿਊਸਰ ਆ ਉਹ ਦੁੱਧ ਵੇਚ ਨੀ ਸਕਦਾ ਗਾ, ਪਰ ਆਪਾਂ ਉੱਥੇ ਪੰਜਾਬ ਦੇ ਵਿੱਚ ਡਾਇਰੈਕਟਲੀ ਆਪ ਹੀ ਮੱਝਾਂ ਆਪਣੀਆਂ ਗਾਵਾਂ ਆਪਣੀਆਂ ਬੱਕਰੀਆਂ ਤੁਸੀਂ ਆਪ ਡਾਇਰੈਕਟਲੀ ਦੁੱਧ ਪੀਂਦੇ ਸੀ। ਹੁਣ ਇਹਦੇ ਤੇ ਵੀ ਕੰਟਰੋਵਰਸੀ ਹੋ ਸਕਦੀ ਹੈ। ਇਹ ਜਿਹੜੀ ਵੱਡੀ ਕਾਰਪੋਰੇਟ ਲੌਬੀ ਹੈ ਜਿਹਨੇ ਜਿਹੜਾ ਦੁੱਧ ਇਕੱਠਾ ਕਰਕੇ ਵੇਚਦੀ ਹੈ ਉਹਨਾਂ ਨੇ ਪ੍ਰਚਾਰ ਕੀਤਾ ਹੋਇਆ ਇਸ ਗੱਲ ਦਾ, ਉਹ ਕਹਿੰਦੇ ਜੀ ਕੱਚੇ ਦੁੱਧ ਨਾਲ ਲੋਕ ਜ਼ਿਆਦਾ ਬਿਮਾਰ ਹੁੰਦੇ ਨੇ। ਆਪਾਂ ਕੱਚਾ ਦੁੱਧ ਪੀਂਦੇ ਰਹਿੰਦੇ ਹਾਂ ਜੀ, ਹਾਂਜੀ ਬਸ਼ਰਤੇ ਕਿ ਸਾਫ਼ ਹੋਵੇ ਉਹ, ਹਨਾ ਕੱਚਾ ਦੁੱਧ ਆ ਜਿਹੜਾ, ਠੀਕ ਹੈ। ਜਿਹੜੇ ਮੱਝ ਦੇ ਥਣ ਨੇ ਜਾਂ ਜਿੱਥੋਂ ਉਹ ਦੁੱਧ ਆਉਂਦਾ ਉਹ ਇਨਫੈਕਸ਼ੀਅਸ ਨਾ ਹੋਣ, ਪਸ ਨਾ ਹੋਵੇ, ਉਹ ਕਿਸਾਨ ਜਿਹੜੇ ਮੱਝਾਂ ਗਾਵਾਂ ਰੱਖਦੇ ਨੇ ਉਹਨਾਂ ਨੂੰ ਪਤਾ ਹੁੰਦਾ, ਹਨਾ। ਪਰ ਇੱਥੇ ਪ੍ਰਚਾਰ ਇਹ ਕੀਤਾ ਜਾਂਦਾ ਵੀ ਉਹ ਦੁੱਧ ਆ ਜਿਹੜਾ ਉਹ ਖਰਾਬ ਆ, ਜਿਹਦੇ ਨਾਲ ਮੈਂ ਸਹਿਮਤ ਨਹੀਂ ਹਾਂ, ਹਨਾ। ਇਸ ਕਰਕੇ ਖਾਣੇ ਬਾਰੇ ਦੋਸਤੋ ਕਾਫੀ ਮਤਲਬ ਗੰਭੀਰ ਡਿਸਕਸ਼ਨ ਹੋ ਸਕਦੀ ਹੈ, ਲੰਮੀ ਡਿਸਕਸ਼ਨ ਹੋ ਸਕਦੀ, ਪਰ ਸਾਡੇ ਕੋਲ ਸਮਾਂ ਬੜਾ ਲਿਮਿਟਡ ਹੁੰਦਾ, ਛੋਟੀ ਜਿਹੀ ਬ੍ਰੇਕ ਲੈ ਲਈਏ।
ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ, ਹੋਰ ਕੀ ਗਣਾਵਾਂ। ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ ਸੀਐਫਓ ਫਾਰ ਦ ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
The views expressed on the preceding program may not necessarily be those of the owner or management of WTOR radio station.
ਜਸਟਿਨ ਟਰੂਡੋ ਨੇ ਜਿਸ ਕੰਮ ਦੀ ਸ਼ੁਰੂਆਤ ਕੀਤੀ ਸੀ ਮਾਰਕ ਕਾਰਨੀ ਦੀ, ਉਹੀ ਕੰਮ ਨੂੰ ਕੰਟੀਨਿਊ ਕਰਨ ਦੇ ਲਈ ਆਗੇ ਨੇ। ਕੋਈ ਫਰਕ ਨਹੀਂ ਪੈਂਦਾ ਉਹ ਕੀ ਕਹਿੰਦੇ
ਨੇ,
ਪਰ ਤੁਸੀਂ ਪੇ ਕਰਦੇ ਹੀ
ਰਹਿਣਾ।
ਕਾਰਬਨ ਟੈਕਸ ਤਾਰਨੀ, ਇਹ ਬਿਲਕੁਲ ਹੀ ਜਸਟਿਨ ਵਰਗੇ ਨੇ।
ਦਿਸ ਮੈਸੇਜ ਇਜ਼ ਫਰੋਮ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਨ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 Kennedy Road, ਬ੍ਰੈਂਪਟਨ, 9058747171।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ, ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ, 6472903773।
ٹرک کا گھومتا پہیا کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक ल्यू थ्रू आउट ऑन्टेरियो नो अपॉइंटमेंट नीडेड ड्राइव थ्रू फैसिलिटी वन स्टॉप शॉप अब तीसरी लोकेशन एग्जिट 579 फ्रॉम हाईवे 401 इन नैपनी क्विक ट्रक ल्यू 519-622-0660 quicktruckcube.com
हाय हाय आजकल दिया ससा कितनी जवान ने यार देखो ते जरा
बीवी जवान नहीं डॉक्टरों का कमाल है बीएनसी मेडिकल क्लिनिक के डॉक्टर अंकुश